ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਹਿ ਪ੍ਰਗਟਿਓ ਮਰਦੇ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਸਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀਓ ਭੁਜੰਗ ਪ੍ਰਿਆਤ ਛੰਦ ਜਿਨੈ ਬੇਦ ਪਠਿਓ ਸੋ ਬੇਦੀ ਕਹਾਏ ਤਿਨੈ ਧਰਮ ਕੇ ਕਰਮ ਨੀਕੇ ਚਲਾਏ ਪਠੇ ਕਾਗਦੰ ਮਦਰ ਰਾਜਾ ਸੁਧਾਰੰ ਆਪੋ ਆਪ ਮੋ ਬੈਰ ਭਾਵ ਬਿਸਾਰੰ ਜਿਨੈ ਬੇਦ ਪਠਿਓ ਸੋ ਬੇਦੀ ਕਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪਾਵਨ ਅਵਤਾਰ ਦਿਹਾੜਾ ਸੰਗਤਾਂ ਨੇ ਬੀਤੇ ਸਮੇਂ ਤੋਂ ਬੜੇ ਪਿਆਰ ਨਾਲ ਜਦੋਂ ਜਦੋਂ ਸਮਾਂ ਲੱਗਿਆ 5 ਤਰੀਕ ਨੂੰ ਜਾਂ ਅੱਜ ਛੁੱਟੀ ਵਾਲਾ ਦਿਨ ਹੋਣ ਕਰਕੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਉਹਨਾਂ ਦਾ ਸੰਸਾਰ 'ਤੇ ਆਉਣਾ ਅਤੇ ਆ ਕਰਕੇ ਵਾਹਿਗੁਰੂ ਦੇ ਹੁਕਮ ਅਨੁਸਾਰ ਕਰਮ ਕਰਨਾ, ਅਵਤਾਰ ਧਾਰਨਾ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਦੂਸਰੇ ਭਾਈ ਗੁਰਦਾਸ ਜੀ ਨੇ ਆਪਣੀ 12 ਚ ਲਿਖਿਆ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਬਹੁਤ ਭਾਰੀ ਸਾਧਨਾ ਤਪੱਸਿਆ ਆਪ ਜੀ ਨੇ ਕੀਤੀ ਪਾਵਨ ਅਸਥਾਨ ਸ੍ਰੀ ਹੇਮਕੁੰਡ ਸਾਹਿਬ, ਆਪ ਹੀ ਜ਼ਿਕਰ ਕਰਨਗੇ ਸਤਿਗੁਰੂ। ਸੋ ਸੰਸਾਰ ਦੇ ਉੱਤੇ ਬਹੁਤ ਜ਼ੁਲਮ ਦੀ ਹਨੇਰੀ ਜਦੋਂ ਵੱਧ ਗਈ, ਪਹਿਲਾਂ ਪਿਆਰ ਭਾਵਨਾ ਨਾਲ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸਮਝਾਇਆ, ਦੂਸਰੇ ਪਾਤਸ਼ਾਹ ਨੇ, ਤੀਸਰੇ ਚੌਥੇ ਪਾਤਸ਼ਾਹ ਨੇ, ਇੱਥੋਂ ਤੱਕ ਉਹ ਪਿਆਰ ਭਾਵਨਾ ਨਾਲ ਦੁਨੀਆਂ ਨੂੰ ਸਿੱਧੇ ਰਾਹ ਲਾਉਂਦੇ ਗਏ। ਪਰ ਨਫ਼ਰਤ ਕਰਨ ਵਾਲਿਆਂ ਨੇ ਨਫ਼ਰਤ ਕਰਦਿਆਂ ਹੋਇਆਂ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਸੋ ਇਸੇ ਕਰਕੇ 6ਵਿਆਂ ਨੂੰ ਖੰਡਾ ਪਕੜਨਾ ਪਿਆ। ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ, ਮੂਰਖ ਗੰਢ ਪਵੈ ਮੋਹਿ ਮਾਰ। ਮੂਰਖ ਆਦਮੀ ਡੰਡੇ ਬਿਨਾਂ ਸਮਝਦਾ ਹੀ ਨਹੀਂ ਹੁੰਦਾ। ਜਿੰਨਾ ਮਰਜ਼ੀ ਪਿਆਰ ਕਰੀ ਜਾਓ, ਸਮਝਾਈ ਜਾਓ। ਸੋ ਇਸੇ ਤਰ੍ਹਾਂ 7ਵੇਂ ਪਾਤਸ਼ਾਹ ਨੇ ਪਰਉਪਕਾਰ ਕੀਤੇ, 8ਵਿਆਂ ਨੇ ਕੀਤੇ, ਫਿਰ ਨਫ਼ਰਤ ਦੀ ਅੱਗ ਬਲੀ ਮਨਾਂ ਦੇ ਅੰਦਰ। ਇਨਸਾਨੀਅਤ ਮੁੱਕ ਗਈ, ਮਨੁੱਖਤਾ ਭਾਈਚਾਰਾ ਖਤਮ ਹੋ ਗਿਆ। ਦੁਨੀਆਂ ਦੇ ਅੰਦਰ ਇੱਕੋ ਹੀ ਬੰਦਾ, ਜਿਵੇਂ ਹਰਨਾਕਸ਼ ਹੋਇਆ, ਰਾਵਣ ਹੋਇਆ, ਇਸ ਤਰ੍ਹਾਂ ਹੀ ਕੰਸ ਆਦਿਕ ਤੋਂ ਬਾਅਦ ਨਰੰਗਾ ਆਇਆ ਜੋ ਕਹਿੰਦਾ ਸਭ ਨੂੰ ਖਤਮ ਕਰਕੇ ਇੱਕੋ ਹੀ ਧਰਮ ਬਣਾ ਦੇਣਾ। ਤੰਗ ਕਰਨ ਲੱਗ ਪਿਆ ਸਭ ਨੂੰ। ਮਹਾਰਾਜ ਨੇ ਬਚਨ ਕੀਤਾ, ਜਾਓ ਕਹਿ ਦਿਓ ਜਾ ਕੇ, ਜੇ ਗੁਰੂ ਸਾਹਿਬ ਜੀ ਇਹ ਤੁਹਾਡਾ ਧਰਮ ਅਪਣਾ ਲੈਣਗੇ ਫਿਰ ਅਸੀਂ ਵੀ ਅਪਣਾ ਲਵਾਂਗੇ। ਪਰ ਸਤਿਗੁਰੂ ਮਹਾਰਾਜ ਨੇ ਸ਼ਹੀਦੀ ਦਿੱਤੀ ਔਰ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ, ਉਸ ਤੋਂ ਪਹਿਲਾਂ ਮਹਾਰਾਜ ਦਸ ਨੇ ਬੜੀ ਘਾਲਣਾ ਘਾਲੀ ਅਰਦਾਸਾਂ ਕੀਤੀਆਂ ਅਤੇ ਅਕਾਲ ਪੁਰਖ ਜੀ ਨੇ ਸਾਨੂੰ ਸ੍ਰਿਸ਼ਟੀ 'ਤੇ ਭੇਜਿਆ ਕਿ ਪਿਆਰ ਵੀ ਕਰਕੇ ਦੇਖ ਲਿਆ, ਸਤਿਕਾਰ ਵੀ ਕਰਕੇ ਦੇਖ ਲਿਆ, ਪ੍ਰਚਾਰ ਵੀ ਕਰਕੇ ਦੇਖ ਲਿਆ, ਪਰ ਕੁਝ ਐਸੇ ਲੋਕ ਜਿਹੜੇ ਬਿਨਾਂ ਸ਼ਸਤਰ ਤੋਂ ਠੀਕ ਨਹੀਂ ਆਉਣ ਲੱਗੇ, ਇਸ ਕਰਕੇ ਤੁਸੀਂ ਜਾ ਕੇ ਜ਼ੁਲਮ ਦੀਆਂ ਜੜ੍ਹਾਂ ਪੱਟੋ, ਜ਼ੁਲਮੀ ਬੰਦਿਆਂ ਦਾ ਨਾਸ਼ ਕਰੋ, ਪ੍ਰਜਾ ਦੇ ਵਿੱਚ ਸੁੱਖ ਸ਼ਾਂਤੀ ਵਰਤਾਓ, ਦੁਨੀਆਂ ਆਪਣੇ ਘਰਾਂ 'ਚ ਆਰਾਮ ਨਾਲ ਰਹਿ ਕੇ ਆਪੋ ਆਪਣਾ ਧਰਮ ਕਮਾ ਸਕੇ। ਹਰੇਕ ਧਰਮ ਹਰੇਕ ਮਨੁੱਖ ਨੂੰ ਕਮਾਉਣ ਦਾ ਅਧਿਕਾਰ ਹੈ ਪਰਮਾਤਮਾ ਵੱਲੋਂ ਕਿ ਆਪਣੇ ਧਰਮ ਨੂੰ ਬੜੇ ਸੋਹਣੇ ਢੰਗ ਨਾਲ ਬੰਦੇ ਨੂੰ ਨਿਭਾਉਣਾ ਚਾਹੀਦਾ। ਜਿਹੇ ਜਿਹਦੇ ਕਰਮ ਨੇ ਉਸ ਮੁਤਾਬਕ ਉਹਨੂੰ ਧਰਮ ਮਿਲਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ, ਦੁਨੀਆਂ ਜਦੋਂ ਤੋਂ ਸ਼ੁਰੂ ਹੋਈ ਲੈ ਕੇ ਪਹਿਲਾਂ ਤਾਂ ਸ੍ਰਿਸ਼ਟੀ ਬਣਵਾਈ ਪਰਮੇਸ਼ਰ ਜੀ ਨੇ, ਹੌਲੀ ਹੌਲੀ ਦੁਨੀਆਂ ਦੇ ਅੰਦਰ ਕੁਛ ਲੋਕ ਤਕੜੇ ਸੀ ਜਿਹੜੇ ਉਹ ਕਮਜ਼ੋਰ ਬੰਦਿਆਂ ਨੂੰ ਪਰੇਸ਼ਾਨ ਕਰਨ ਲੱਗੇ, ਧਰਮ ਦੀਆਂ ਕੁਛ ਮਰਿਆਦਾਵਾਂ ਹੋਰ ਪ੍ਰਕਾਰ ਹੋ ਗਈਆਂ, ਇਨਸਾਨੀਅਤ ਖਰਾਬ ਹੋਣ ਲੱਗੀ, ਫਿਰ ਰਾਜੇ ਬਣਾਉਣੇ ਪਏ। ਰਾਜਾ ਕਾਲਕੇਤ ਰਾਜਾ ਸਭ ਤੋਂ ਪਹਿਲਾਂ ਛੁੱਪ ਰਾਜਾ ਹੋਇਆ, ਨਾਲ ਨਾਲ ਧਰਮੀ ਵੀ ਹੁੰਦੇ ਸੀ, ਬ੍ਰਹਮ ਗਿਆਨੀ ਵੀ ਹੁੰਦੇ, ਨਾਲ ਰਾਜ ਵੀ ਦੇਣਾ ਕਿ ਤਾਂ ਕਿ ਪ੍ਰਜਾ ਸੁਖੀ ਰਹੇ। ਹੌਲੀ ਹੌਲੀ ਦੁਨੀਆਂ ਦੇ ਅੰਦਰ ਦੈਂਤ ਕਿਸਮ ਦੇ ਲੋਕ ਪੈਦਾ ਹੋਏ, ਉਹਨਾਂ ਨੇ ਪ੍ਰਜਾ ਨੂੰ ਦੁੱਖ ਦਿੱਤੇ। ਵਾਹਿਗੁਰੂ ਨੇ ਕਿਰਪਾ ਕੀਤੀ, ਸੰਸਾਰ ਦੇ ਅੰਦਰ ਅੰਸਾ ਅਵਤਾਰ ਜਿਹੜੇ ਰਾਜੇ ਹੁੰਦੇ ਇਹਨਾਂ ਨੂੰ ਭੇਜਿਆ, ਫਿਰ ਅਵੇਸ਼ਾ ਅਵਤਾਰ, ਕਲਾ ਅਵਤਾਰ, ਨਿਤ ਅਵਤਾਰ, ਨਿਮਿਤ ਅਵਤਾਰ, ਪੂਰਨ ਅਵਤਾਰ, ਜਿੰਨੀ ਜਿੰਨੀ ਲੋੜ ਪੈਂਦੀ ਗਈ ਮਹਾਰਾਜ ਕਹਿੰਦੇ ਇਹਨਾਂ ਨੂੰ ਭੇਜਦੇ ਗਏ ਵੀ ਜਾਓ, ਦੁਨੀਆਂ ਤਾਂ ਦੁਖੀ ਹੈ, ਸਾਡਾ ਨਾਮ ਨਹੀਂ ਜਪਦੇ। ਪਰ ਸਤਿਗੁਰੂ ਕਹਿੰਦੇ ਸੰਸਾਰ ਦੇ ਅੰਦਰ ਆ ਕੇ ਹਰੇਕ ਨੇ ਆਪਣਾ ਹੀ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਸੰਸਾਰ ਦੇ ਵਿੱਚ ਇੱਥੋਂ ਤੱਕ ਕੋਲਾਂ ਆਈਆਂ ਕਿ ਅੱਗੇ ਰਾਮਚੰਦਰ ਜੀ ਦੇ ਦੋ ਬੇਟੇ ਹੋਏ ਲਹੂ ਕੁਸ਼ੂ, ਉਹਨਾਂ ਦੀ ਲੜਾਈ ਹੋਈ, ਉਹ ਵੀ ਲੜਦੇ ਲੜਦੇ ਹੌਲੀ ਹੌਲੀ ਆਪਸ ਦੇ ਵਿੱਚ ਖਿਣ ਪੁਣ ਗਏ। ਫਿਰ ਜਿਨ੍ਹਾਂ ਨੇ ਇੱਕ ਜਾਣੇ ਨੇ ਦੂਜਿਆਂ ਨੂੰ ਭਜਾ ਦਿੱਤਾ, ਉਹਨਾਂ ਨੇ ਕਾਸ਼ੀ ਜਾ ਕੇ ਵੇਦ ਪੜ੍ਹੇ, ਵੇਦ ਪਾਠੀ ਬਣੇ, ਉਹ ਵੇਦੀ ਕਹਾਉਣ ਲੱਗ ਪਏ। ਜਿਨ੍ਹਾਂ ਨੇ ਸਨੌੜ ਦੇਸ਼ 'ਤੇ ਰਾਜ ਕੀਤਾ ਉਹ ਸੋਢੀ ਬਣ ਗਏ। ਸਤਿਗੁਰੂ ਨੇ ਇਸ ਤਰ੍ਹਾਂ ਪੁਰਾਣਾ ਸਾਰਾ ਢੰਗ ਤਰੀਕਾ ਦੱਸਿਆ ਕਿਵੇਂ ਕਿਵੇਂ ਸਾਡੀ ਕੋਲ ਚੱਲੀ ਹੈ। ਸੋ ਇਸ ਤਰ੍ਹਾਂ ਅੱਗੇ ਇਹ ਅਧਿਆਇ ਚੌਥਾ, ਪੰਜਵਾਂ ਅਤੇ ਛੇਵਾਂ ਜਿਹਦੇ ਵਿੱਚ ਮਹਾਰਾਜ ਨੇ ਸਾਰਾ ਵਰਣਨ ਕੀਤਾ ਆਪਣੇ ਆਉਣ ਦਾ ਸਮਾਂ। ਸੋ ਇਸ ਤਰ੍ਹਾਂ ਵਿਚਾਰ ਕਰਦੇ ਹਾਂ ਤਾਂ ਕਿ ਮਹਾਰਾਜ ਦੇ ਵਿਚਾਰ ਆਪਣੀ ਹੀ ਕਲਮ ਦੁਆਰਾ ਲਿਖੇ ਹੋਏ ਸਾਡੇ ਸਾਹਮਣੇ ਆਉਣ। ਭੁਜੰਗ ਪ੍ਰਿਆਤ ਛੰਦ, ਜਿਨ੍ਹਾਂ ਵੇਦ ਪਠਿਓ ਸੋ ਬੇਦੀ ਕਹਾਏ, ਤਿਨੈ ਧਰਮ ਕੇ ਕਰਮ ਨੀਕੇ ਚਲਾਏ। ਮਹਾਰਾਜ ਕਹਿੰਦੇ ਕਾਸ਼ੀ 'ਚ ਜਾ ਕੇ ਜਿਨ੍ਹਾਂ ਨੇ ਵੇਦਾਂ ਨੂੰ ਪੜ੍ਹਿਆ ਉਹਨਾਂ ਨੂੰ ਲੋਕ ਬੇਦੀ ਕਹਿਣ ਲੱਗ ਪਏ, ਉਹਨਾਂ ਨੇ ਧਰਮ ਦੇ ਸ਼ੁਭ ਕਰਮ ਕਰਨੇ ਸ਼ੁਰੂ ਕਰ ਦਿੱਤੇ। ਪਠੇ ਕਾਗਦੰਗ ਮਦਰ ਰਾਜਾ ਸੁਧਾਰੰਗ, ਆਪੋ ਆਪ ਮੋਂ ਬੈਰ ਭਾਵ ਵਿਸਾਰੰਗ। ਇਧਰੋਂ ਪੰਜਾਬ ਵਿੱਚੋਂ ਸੋਢੀ ਖਾਨਦਾਨ ਦੇ ਰਾਜੇ ਨੇ ਉਹਨਾਂ ਨੂੰ ਚਿੱਠੀ ਭੇਜੀ ਕਿ ਸਾਡਾ ਪਿਛਲਾ ਖਾਨਦਾਨ ਤਾਂ ਆਪਸ ਵਿੱਚ ਇੱਕੋ ਹੀ ਹੈ, ਸੋ ਆਪਾਂ ਨੂੰ ਲੜਨਾ ਨਹੀਂ ਚਾਹੀਦਾ ਇੱਕ ਦੂਜੇ ਨਾਲ, ਆਓ ਇਸ ਲਈ ਸਾਨੂੰ ਆਪੋ ਵਿੱਚ ਵੈਰ ਭਾਵ ਛੱਡ ਕੇ ਭਰਾਵਾਂ ਵਾਂਗੂ ਪਿਆਰ ਨਾਲ ਰਹਿਣਾ ਕਰੀਏ ਆਪਾਂ। ਨਿਰਪੰਗ ਮੁਕਲਿੰਗ ਦੂਤ ਸੋ ਕਾਸ਼ ਆਯੋ, ਸਭੈ ਬੇਦੀਆਂ ਭੇਦ ਪਾਖੇ ਸੁਨਾਯੰ, ਸਭੈ ਬੇਦ ਪਾਠੀ ਚਲੇ ਮਦਰ ਦੇਸੰ, ਪ੍ਰਣਾਮੰ ਕੀਓ ਆਨ ਕਹਿ ਕਹਿ ਨਰੇਸੰ। ਹੁਣ ਜਿਸ ਦੂਤ ਨੂੰ ਰਾਜੇ ਨੇ ਚਿੱਠੀ ਦੇ ਕੇ ਭੇਜਿਆ ਸੀ ਉਹ ਕਾਂਸ਼ੀ ਚ ਪਹੁੰਚ ਗਿਆ ਤੇ ਉਹਨੇ ਸਾਰੇ ਬੇਦੀਆਂ ਨੂੰ ਰਾਜੇ ਵੱਲੋਂ ਭੇਜਿਆ ਸੁਨੇਹਾ ਸੁਣਾਇਆ। ਇਹ ਸੱਦਾ ਪੱਤਰ ਮਿਲਣ ਤੇ ਸਾਰੇ ਵੇਦ ਪਾਠੀ ਪੰਜਾਬ ਦੇਸ਼ ਨੂੰ ਆ ਗਏ। ਉਹਨਾਂ ਨੇ ਪੰਜਾਬ ਪਹੁੰਚ ਕੇ ਰਾਜੇ ਨੂੰ ਮਿਲ ਕੇ ਨਮਸਕਾਰ ਕੀਤੀ। ਉਸ ਵਕਤ ਸੋਢੀਆਂ ਨੇ ਕਿਹਾ, ਤੁਸੀਂ ਸਾਡੇ ਹੀ ਭਰਾ ਹੋ, ਕੋਈ ਗੱਲ ਨਹੀਂ, ਤੁਸੀਂ ਵੇਦ ਪੜ੍ਹੇ ਹੋ ਤਾਂ ਸਾਨੂੰ ਵੇਦਾਂ ਦਾ ਪਾਠ ਸੁਣਾਓ, ਕਿਉਂਕਿ ਉਹ ਤਾਂ ਪੁਰਾਣੀਆਂ ਹੁਣ ਆਪਾਂ, ਪਹਿਲਾਂ ਤਾਂ ਗੁਰਬਾਣੀ ਦਾ ਪਸਾਰ ਨਹੀਂ ਸੀ ਨਾ, ਵੇਦਾਂ ਦਾ ਹੀ ਪਾਠ ਹੁੰਦਾ ਸੰਸਾਰ ਦੇ ਅੰਦਰ। ਧੁਨੰਗ ਵੇਦ ਕੀ ਭੂਪ ਤਾਂ ਤੇ ਕਰਾਈ, ਸਭੈ ਪਾਸ ਬੈਠੇ ਸਭਾ ਬੀਚ ਪਾਈ, ਪੜੇ ਸਾਮ ਵੇਦੰ ਜੁਜਰ ਵੇਦ ਕਥੰ, ਰਿਗੰ ਵੇਦ ਪਠਿਅੰ ਕਰੇ ਭਾਵ ਹਥੰ। ਕਹਿੰਦੇ ਸੋਢੀ ਰਾਜੇ ਨੇ ਉਹਨਾਂ ਵੇਦ ਪਾਠੀਆਂ ਤੋਂ ਵੇਦਾਂ ਦਾ ਪਾਠ ਸੁਣਿਆ, ਸਾਰੇ ਮਿਲ ਕੇ ਸਭਾ ਵਿੱਚ ਬੈਠੇ ਸੀ। ਪਹਿਲਾਂ ਵੇਦੀਆਂ ਨੇ ਸ਼ਾਮ ਵੇਦ ਉਚਾਰਨ ਕੀਤਾ, ਫਿਰ ਯਜੁਰਵੇਦ ਉਚਾਰਨ ਕੀਤਾ, ਫਿਰ ਰਿਗ ਵੇਦ ਪੜ੍ਹਿਆ ਅਤੇ ਉਹਨਾਂ ਦਾ ਮਤਲਬ ਸਮਝਾਉਣ ਲਈ ਨਾਲ ਨਾਲ ਹੱਥਾਂ ਦੇ ਇਸ਼ਾਰੇ ਕਰ ਕਰਕੇ ਬੜੇ ਸੋਹਣੇ ਅਰਥ ਕੀਤੇ। ਰਸਾਵਲ ਛੰਦ ਅਥਰ ਵੇਦ ਪਠਿਅੰ, ਸੁਣੇ ਪਾਪ ਨਠਿਅੰ, ਰਹਾ ਰੀਜ ਰਾਜਾ ਦੀਆ ਸਰਬ ਸਾਜਾ। ਜਦੋਂ ਉਹਨਾਂ ਨੇ ਥਰਬਣ ਵੇਦ ਪੜ੍ਹਿਆ ਤਾਂ ਰਾਜੇ ਦੇ ਸਾਰੇ ਪਾਪ ਪਾਠ ਸੁਣ ਕੇ ਦੂਰ ਹੋ ਗਏ। ਜਦੋਂ ਉਦੋਂ ਦੀ ਰੀਤੀ ਅਨੁਸਾਰ ਉਸੇ ਤਰ੍ਹਾਂ ਹੀ ਹੁੰਦਾ ਸੀ। ਕਲਯੁੱਗ ਵਿੱਚ ਪਾਪ ਜਿਹੜੇ ਸੀ ਘੋਰ ਜ਼ੋਰ ਪਕੜ ਗਏ, ਇਸ ਕਰਕੇ ਇਹ ਹੁਣ ਮਾੜੇ ਮੋਟੇ ਨਾਲ ਪਾਪ ਜਿਹੜੇ ਨੇ ਜਾਂਦੇ ਨਹੀਂ। ਪਹਿਲਾਂ ਤਾਂ ਮਾੜੀ ਜਿਹੀ ਗਲਤੀ ਹੋ ਜਾਣੀ, ਬੰਦੇ ਨੇ ਬੜਾ ਪਛਤਾਵਾ ਕਰਨਾ, ਇੱਕ ਵਾਰੀ ਝੂਠ ਬੋਲਿਆ ਬੰਦੇ ਨੇ ਸਾਲ ਭਰ ਪਛਤਾਵਾ ਕਰਨਾ, ਮੈਥੋਂ ਬਹੁਤ ਵੱਡੀ ਗਲਤੀ। ਹੁਣ ਬੰਦਾ ਸੱਚ ਦੇ ਨੇੜੇ ਹੀ ਨਹੀਂ ਜਾਂਦਾ, ਇਸ ਕਰਕੇ ਕਲਯੁੱਗ ਦਾ ਘੋਰ ਸਮਾਂ ਹੈ ਇਹ। ਤੋ ਜਦੋਂ ਉਹਨਾਂ ਨੇ ਸੁਣਿਆ ਪਾਪ ਦੂਰ ਹੋਏ, ਰਾਜਾ ਉਹਨਾਂ ਵੇਦ ਪਾਠੀਆਂ ਤੇ ਬਹੁਤ ਪ੍ਰਸੰਨ ਹੋਇਆ, ਸਾਰਾ ਰਾਜ ਭਾਗ ਉਹਨਾਂ ਨੂੰ ਸੌਂਪ ਦਿੱਤਾ, ਖੁਸ਼ ਹੋ ਕੇ। ਆਪ ਕੀ ਕੀਤਾ, ਲਇਓ ਬਨਵਾਸੰ ਮਹਾਪਾਪ ਨਾਸੰ, ਰਿਖੰ ਭੇ ਸਕੀਅੰ ਤਿਸੈ ਰਾਜ ਦੀਅੰ। ਮਹਾਰਾਜ ਕਹਿੰਦੇ ਰਾਜੇ ਨੇ ਰਾਜ ਵੇਦ ਪਾਠੀਆਂ ਭਾਵ ਵੇਦੀਆਂ ਨੂੰ ਸੌਂਪ ਕੇ ਆਪ ਬਨਵਾਸ ਨੂੰ ਚਲਿਆ ਗਿਆ। ਉਹਦੇ ਜਿਹੜੇ ਵੱਡੇ ਪਾਪ ਸੀ ਉਹ ਭਗਤੀ ਕਰਨੇ ਕਰਕੇ ਨਾਸ ਹੋ ਗਏ, ਕਿਉਂਕਿ ਜੰਗਲ 'ਚ ਜਾ ਕੇ ਉਹਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਸੋਢੀ ਰਾਜੇ ਨੇ ਆਪ ਰਿਸ਼ੀਆਂ ਦਾ ਭੇਸ ਧਾਰਨ ਕਰ ਲਿਆ ਅਤੇ ਉਹਨਾਂ ਨੂੰ ਰਾਜ ਦੇ ਦਿੱਤਾ। ਰਹੇ ਹੋਰ ਲੋਗੰ ਤਜੇ ਸਰਬ ਸੋਗੰ, ਧਨੰ ਤਾਮ ਤਿਆਗੇ ਪ੍ਰਭੰ ਪ੍ਰੇਮ ਪਾਗੇ। ਕਹਿੰਦੇ ਰਹੇ ਹੋਰ ਲੋਗੰ, ਜਿਹੜੇ ਲੋਕ ਸੀ ਉਹਨਾਂ ਨੂੰ ਲੋਕ ਰੋਕ ਰਹੇ ਵੀ ਨਾ ਜਾਓ ਜੰਗਲਾਂ ਨੂੰ ਨਾ ਜਾਓ, ਪਰ ਉਹਨੇ ਸਾਰੇ ਫਿਕਰ ਛੱਡ ਦਿੱਤੇ ਅਤੇ ਧਨ ਤੇ ਘਰ ਤਿਆਗ ਦਿੱਤਾ। ਰਾਜਾ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗਿਆ ਗਿਆ ਅਤੇ ਰਾਮ ਨਾਮ ਨੂੰ ਜਪਣ ਲੱਗ ਪਿਆ ਜਾ ਕੇ। ਅੜਿੱਲ ਬੇਦੀ ਭਇਓ ਪ੍ਰਸੰਨ, ਰਾਜ ਕਹਿ ਪਾਇ ਕੈ, ਦੇਤ ਭਇਓ ਵਰਦਾਨ ਹੀ ਹੁਲਸਾਇ ਕੈ। ਬੇਦੀ ਰਾਜ ਪ੍ਰਾਪਤ ਕਰਕੇ ਬੜਾ ਪ੍ਰਸੰਨ ਹੋਇਆ, ਉਹਨੇ ਖੁਸ਼ੀ ਨਾਲ ਪ੍ਰਫੁੱਲਤ ਹੋ ਕੇ ਵਰ ਦਿੱਤਾ। ਜਬ ਨਾਨਕ ਕਲ ਮੈਂ ਹਮਾਨਕ ਹਾਏ ਹੈ, ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਕਹਿੰਦੇ ਜਦੋਂ ਕਲਯੁੱਗ ਦੇ ਵਿੱਚ ਬੇਦੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਨ ਕਰਕੇ ਆਉਣਗੇ ਨਾ, ਉਦੋਂ ਜਗਤ ਦੇ ਪੂਜ ਗੁਰੂ ਬਣਨਗੇ। ਅਕਾਲ ਪੁਰਖ ਨੇ ਵੀ ਇਹੀ ਬਾਣੀ ਕੀਤੀ ਸੀ ਰਾਜੇ ਸ਼ੁਭ ਨੂੰ ਕਿ ਆਪ ਨੂੰ ਉਦੋਂ ਉੱਤਮ ਪਦ ਵੀ ਦੇਵਾਂਗਾ ਤੇ ਮੈਂ ਸੱਚਖੰਡ ਚਲਿਆ ਜਾਵਾਂਗਾ। ਦੋਹਰਾ ਲਵੀ ਰਾਜ ਦੇ ਬਣ ਗਏ, ਬੇਦੀਆਂ ਕੀ ਨੋ ਰਾਜ, ਭਾਂਤ ਭਾਂਤ ਤਿੰਨ ਭੋਗੀਆਂ ਭੂ ਕਾ ਸਗਲ ਸਮਾਜ। ਲਹੂ ਦੀ ਕੁਲ ਦਾ ਰਾਜਾ ਰਾਜ ਦੇ ਕੇ ਆਪ ਜੰਗਲ ਚਲਿਆ ਗਿਆ। ਪਿੱਛੋਂ ਬੇਦੀਆਂ ਨੇ ਬੜੇ ਸੁੰਦਰ ਢੰਗ ਨਾਲ ਰਾਜ ਕੀਤਾ, ਉਹਨਾਂ ਨੇ ਧਰਤੀ ਤੇ ਹਰ ਤਰ੍ਹਾਂ ਦੇ ਸੁੱਖ ਭੋਗੇ। ਚੌਪਈ ਤ੍ਰਿਤੀ ਵੇਦ ਸੁਣ ਬੇ ਤੁਮ ਕੀਆ, ਚਤੁਰ ਵੇਦ ਸੁਣ ਭੂ ਕੋ ਦੀਆ, ਤੀਨ ਜਨਮ ਹਮ ਹੂੰ ਜਬ ਧਰ ਹੈ, ਚੌਥੇ ਜਨਮ ਗੁਰੂ ਤੁਹੇ ਕਰ ਹੈ। ਸੋਢੀ ਰਾਜੇ ਨੂੰ ਜੰਗਲ ਵਿੱਚ ਜਾਣ ਲੱਗਿਆਂ ਬੇਦੀਆਂ ਨੇ ਬਚਨ ਕੀਤਾ, ਰਾਜਨ ਤੁਸੀਂ ਤਿੰਨ ਵੇਦਾਂ ਨੂੰ ਸੁਣ ਕੇ ਚੌਥਾ ਵੇਦ ਸੁਣ ਕੇ ਸਾਨੂੰ ਰਾਜ ਦਿੱਤਾ, ਇਸੇ ਤਰ੍ਹਾਂ ਅਸੀਂ ਵੀ ਤਿੰਨ ਜਨਮ ਧਾਰਨ ਤੋਂ ਬਾਅਦ ਜਦੋਂ ਚੌਥੇ ਚ ਆਵਾਂਗੇ ਤਾਂ ਤੁਹਾਨੂੰ ਗੁਰੂ ਬਣਾਵਾਂਗੇ। ਉਸ ਵਕਤ ਉਤ ਰਾਜਾ ਕਾਨਨ ਹੈ ਸਿਧਾਇਓ, ਇਤ ਇਨ ਰਾਜ ਕਰਤ ਸੁਖ ਪਾਇਓ, ਕਹਾਂ ਲਗੇ ਕਰ ਕਥਾ ਸੁਣਾਉ, ਗ੍ਰੰਥ ਬਢਨ ਤੇ ਅਦਕ ਡਰਾਉ। ਮਹਾਰਾਜ ਕਹਿੰਦੇ ਉਧਰ ਸੋਢੀ ਰਾਜਾ ਬਣ ਕੇ ਚਲਿਆ ਗਿਆ, ਇਧਰ ਇਹਨਾਂ ਬੇਦੀਆਂ ਨੇ ਰਾਜ ਕਰਦਿਆਂ ਬੜੇ ਸੁਖ ਪ੍ਰਾਪਤ ਕੀਤੇ। ਇਸ ਕਥਾ ਨੂੰ ਮੈਂ ਕਿੰਨਾ ਕੁ ਵਿਸਥਾਰ ਨਾਲ ਦੱਸਾਂ, ਕਹਿੰਦੇ ਫਿਰ ਬਹੁਤ ਗ੍ਰੰਥ ਵੱਧ ਜਾਣਾ। ਪੰਜਵੇਂ ਅਧਿਆਏ ਵਿੱਚ ਮਹਾਰਾਜ ਦੱਸਦੇ ਨੇ ਨਰਾਜ ਛੰਦ, ਬਹੁਰ ਵਿਖਾ ਦਬਾਧਿਅੰ, ਕਿਨੀ ਤਾਹੇ ਕਿਨੀ ਨਾ ਤਾਹੇ ਸਾਧਿਅੰ, ਕ੍ਰਮ ਕਾਲ ਯਉ ਭਈ ਸੋ ਭੂਮ ਬੰਸ ਤੇ ਗਈ। ਬੇਦੀ ਖਾਨਦਾਨ ਵਿੱਚ ਫਿਰ ਝਗੜਾ ਵੱਧ ਗਿਆ, ਇਹ ਝਗੜੇ ਨੂੰ ਕੋਈ ਦੂਰ ਨਾ ਕਰ ਸਕਿਆ। ਕਰਮਗਤੀ ਇਹ ਕੋਈ ਇਸ ਬੰਸ ਕੋਲੋਂ ਧਰਤੀ ਦਾ ਰਾਜ ਵੀ ਨਾਸ ਹੋ ਗਿਆ। ਦੋਹਰਾ ਵਿਪਰ ਕਰਤ ਭਏ ਸੂਦਰ ਬ੍ਰਿਤ ਛਤਰੀ ਬੈਸਨ ਕਰਮ ਬੈਸ ਕਰਤ ਭਏ ਛਤਰ ਬ੍ਰਿਤ ਸੂਦਰ ਜੋ ਸੋ ਦਿਜ ਕੋ ਧਰਮ। ਕਹਿੰਦੇ ਇਸ ਬਿਪਤਾ ਦੇ ਪੈਣ ਨਾਲ ਬ੍ਰਾਹਮਣ ਸ਼ੂਦਰਾਂ ਵਾਲੇ ਕਰਮ ਕਰਨ ਲੱਗ ਪਏ ਤੇ ਛਤਰੀਆਂ ਨੇ ਵੈਸਾਂ ਵਾਲੇ ਕਰਮ ਕਰਨੇ ਸ਼ੁਰੂ ਕਰਤੇ। ਵੈਸ ਜਿਹੜੇ ਸੀ ਉਹਨਾਂ ਨੇ ਛਤਰੀਆਂ ਦੇ ਕਰਮ ਕਰਨੇ ਵਿੱਚ ਰੁੱਝ ਗਏ ਤੇ ਸ਼ੂਦਰਾਂ ਨੇ ਬ੍ਰਾਹਮਣਾਂ ਦਾ ਧਰਮ ਅਖਤਿਆਰ ਕਰ ਲਿਆ। ਚੌਪਈ ਬੀਸ ਗਾਂਵ ਤਿੰਨ ਕੇ ਰਹਿ ਗਏ ਜਿਨਮੋ ਕਰਤ ਕਿਰਸਾਨੀ ਪਏ। ਜ਼ਮਾਨੇ ਦੇ ਇਸ ਉਲਟ ਫੇਰ ਹੋਣ ਨਾਲ ਉਹਨਾਂ ਬੇਦੀਆਂ ਕੋਲ ਸਿਰਫ 20 ਪਿੰਡ ਰਹਿ ਗਏ। ਨਨਕਾਣਾ ਸਾਹਿਬ ਦਾ ਸਾਰਾ ਇਲਾਕਾ ਜਿਹੜਾ ਜਿਨ੍ਹਾਂ ਵਿੱਚੋਂ ਖੇਤੀਬਾੜੀ ਦਾ ਕੰਮ ਕਰਨ ਲੱਗੇ। ਬਹੁਤ ਕਾਲ ਇਹ ਭਾਂਤ ਬਿਤਾਇਓ ਜਨਮ ਸਮੇਂ ਨਾਨਕ ਕੋ ਆਇਓ। ਬਹੁਤ ਸਮਾਂ ਉਹਨਾਂ ਨੇ ਇਸ ਤਰ੍ਹਾਂ ਹੀ ਬਤੀਤ ਕੀਤਾ। ਤੈਨੂੰ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਾ ਸਮਾਂ ਫਿਰ ਆ ਗਿਆ। ਦੋਹਰਾ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜੈ ਤੈ ਭਏ ਸਹਾਏ। ਉਹਨਾਂ ਬੇਦੀਆਂ ਦੀ ਕੁਲ ਵਿੱਚ ਸੰਮਤ 1526 ਬਿਕਰਮੀ ਕੱਤਕ ਦੀ ਪੂਰਨਮਾਸ਼ੀ ਬੁੱਧਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਜਿਨ੍ਹਾਂ ਨੇ ਸਭ ਸਿੱਖਾਂ ਨੂੰ ਸੁਖ ਦਿੱਤੇ ਅਤੇ ਹਰ ਔਂਕੜ ਅਤੇ ਮੁਸ਼ਕਲ ਦੇ ਸਮੇਂ ਸਿੱਖਾਂ ਦੀ ਸਹਾਇਤਾ ਕੀਤੀ, ਸੇਵਕਾਂ ਦੀ ਸਹਾਇਤਾ ਕੀਤੀ। ਚੌਪਈ ਤਿੰਨ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਜੋ ਤਾਂ ਕੇ ਮਾਰਗ ਮੈਂ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗ ਵਿੱਚ ਸੱਤ ਧਰਮ ਨੂੰ ਚਲਾਇਆ, ਸਾਰਿਆਂ ਨੂੰ ਸੱਚੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਜਿਹੜੇ ਪੁਰਸ਼ ਵੀ ਸਤਿਗੁਰੂ ਦੇ ਦੱਸੇ ਮਾਰਗ ਤੇ ਚੱਲੇ ਨੇ, ਪਿੱਛੇ ਵੀ ਹੁਣ ਵੀ ਆਉਣ ਵਾਲੇ ਸਮੇਂ ਚੱਲਣਗੇ, ਉਹਨਾਂ ਨੂੰ ਪਾਪ ਨੇ ਕਦੇ ਵੀ ਨਹੀਂ ਸਤਾਇਆ। ਪਾਪ ਉਹਨਾਂ ਤੋਂ ਪਾਪ ਦੂਰ ਨੱਸ ਗਏ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਸਤੇ ਉੱਤੇ ਚੱਲਦੇ ਨੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਜਿਹੜੇ ਇਸ ਮਾਰਗ ਉੱਤੇ ਚੱਲੇ ਨੇ ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਿਨ ਕੇ ਪ੍ਰਭ ਹਰੇ। ਜਿਹੜੇ ਜਿਹੜੇ ਬੰਦੇ ਸਤਿਗੁਰੂ ਜੀ ਦੇ ਪੰਥ ਵਿੱਚ ਆ ਕੇ ਰਲ ਗਏ ਨੇ ਉਹਨਾਂ ਦੇ ਪਾਪ ਤੇ ਦੁੱਖ ਸੰਤਾਪ ਵਾਹਿਗੁਰੂ ਨੇ ਆਪ ਹੀ ਦੂਰ ਕਰ ਦਿੱਤੇ ਜਿਹੜੇ ਗੁਰੂ ਨਾਨਕ ਦੇ ਸਿੱਖ ਬਣੇ। ਦੁੱਖ ਭੂਖ ਕਬਹੂ ਨਾ ਸੰਤਾਏ ਜਾਲ ਕਾਲ ਕੇ ਬੀਚ ਨਾ ਆਏ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਨਾ ਦੁੱਖ ਨਾ ਭੁੱਖ ਨਾ ਉਹ ਕਾਲ ਦੀ ਫਾਹੀ ਵਿੱਚ ਫਸੇ। ਕਿਉਂ? ਗੁਰੂ ਨਾਨਕ ਦੇਵ ਜੀ ਨੇ ਜਦ ਅਵਤਾਰ ਧਾਰਿਆ ਅੱਗੇ ਸਤਿਗੁਰੂ ਕਹਿੰਦੇ ਫਿਰ ਸਾਰੇ ਸਰੂਪ ਵਾਰੀ ਵਾਰੀ ਆਏ। ਨਾਨਕ ਅੰਗਦ ਕੋ ਬਪ ਧਰਾ ਧਰਮ ਪ੍ਰਚੁਰ ਏ ਜਗ ਮੋ ਕਰਾ ਅਮਰਦਾਸ ਪੁਨ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ। ਹੁਣ ਸਤਿਗੁਰੂ ਨਾਨਕ ਦੇਵ ਜੀ ਨੇ ਆਪਣਾ ਦੂਜਾ ਰੂਪ ਗੁਰੂ ਅੰਗਦ ਦੇਵ ਮਹਾਰਾਜ ਬਣਾਇਆ, ਭਾਵ ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ, ਸਿੱਖ ਧਰਮ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ। ਫਿਰ ਗੁਰੂ ਨਾਨਕ ਦੇਵ ਜੀ ਨੇ ਤੀਜੇ ਸਰੂਪ ਵਿੱਚ ਗੁਰੂ ਅਮਰਦਾਸ ਜੀ ਨਾਮ ਰਖਾਇਆ। ਇਉਂ ਜਿਵੇਂ ਦੀਵੇ ਨਾਲ ਦੀਵਾ ਜਗਾ ਲਿਆ ਜਾਂਦਾ ਅੱਗੇ ਜੋਤ ਤੋਂ ਜੋਤ ਹੋਰ ਪ੍ਰਗਟ ਕਰ ਦਿੱਤੀ। ਜਬ ਵਰਦਾਨ ਸਮੇਂ ਬਹੁ ਆਵਾ ਰਾਮਦਾਸ ਤਬ ਗੁਰੂ ਕਹਾਵਾ। ਹੁਣ ਜਦੋਂ ਪਿੱਛੇ ਕਥਨ ਕੀਤੇ ਵਰ ਦੇਣ ਦਾ ਸਮਾਂ ਆਇਆ ਤਾਂ ਸੋਢੀ ਬੰਸ ਦਾ ਪੁਰਸ਼ ਕੌਣ? ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਉਹਨਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਵਾਅਦੇ ਅਨੁਸਾਰ ਕਿ ਚੌਥੇ ਰੂਪ ਵਿੱਚ ਤੁਹਾਨੂੰ ਜਾ ਕੇ ਫਿਰ ਪ੍ਰਗਟ ਕਰਾਂਗੇ। ਤੇ ਵਰਦਾਨ ਪੁਰਾਤਨ ਦੀਆ ਅਮਰਦਾਸ ਸੁਰਪੁਰ ਮਗ ਲਈਆ। ਫਿਰ ਉਹ ਸੋਢੀ ਬੰਸ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਛਲੇ ਵਰ ਦਾ ਫਲ ਭਾਵ ਗੁਰਤਾ ਗੱਦੀ ਸੌਂਪ ਦਿੱਤੀ ਚੌਥੇ ਪਾਤਸ਼ਾਹ ਨੂੰ ਅਤੇ ਆਪ ਸੱਚਖੰਡ ਨੂੰ ਚਲੇ ਗਏ। ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ। ਗੁਰਸਿੱਖਾਂ ਨੇ ਗੁਰੂ ਨਾਨਕ ਜੀ ਨੂੰ ਹੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਮੰਨਿਆ, ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਦੇਵ ਦਾ ਰੂਪ ਕਰਕੇ ਜਾਣਿਆ। ਗੁਰਸਿੱਖਾਂ ਦੀ ਸ਼ਰਧਾ ਭਾਵਨਾ ਦੱਸਦੇ ਨੇ, ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨੈ ਪਾਇਓ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਕਹਾਇਆ, ਇਸ ਭੇਦ ਨੂੰ ਗੁਰੂ ਸਿੱਖਾਂ ਨੇ ਜਾਣ ਲਿਆ ਪਰ ਮੂਰਖ ਇਹ ਰਾਜ ਨਾ ਸਮਝ ਸਕੇ। ਗੁਰਮੁਖਾਂ ਨੇ ਤਾਂ ਸਮਝ ਲਿਆ ਕਿ ਤੀਜੇ ਨੇ ਹੁਣ ਚੌਥਾ ਰੂਪ ਧਾਰ ਲਿਆ ਪਰ ਆਮ ਬੰਦਿਆਂ ਨੂੰ ਇਸ ਗੱਲ ਦੀ ਸਮਝ ਨਾ ਲੱਗੀ। ਮਹਾਰਾਜ ਕਹਿੰਦੇ ਭਿੰਨ ਭਿੰਨ ਸਭ ਹੂੰ ਕਰ ਜਾਨਾ ਏਕ ਰੂਪ ਕਿਨ ਹੂੰ ਪਹਿਚਾਨਾ। ਬੇਮੁੱਖ ਤੇ ਭੁੱਲੜ ਲੋਕਾਂ ਨੇ ਇਹਨਾਂ ਚੌਹਾਂ ਸਤਿਗੁਰਾਂ ਨੂੰ ਅੱਡੋ ਅੱਡ ਸਮਝ ਲਿਆ। ਸਾਰਿਆਂ ਸਤਿਗੁਰਾਂ ਨੂੰ ਕਿਸੇ ਗੁਰਮੁਖ ਨੇ ਹੀ ਇੱਕੋ ਰੂਪ ਕਰਕੇ ਜਾਣਿਆ, ਬਾਕੀ ਲੋਕਾਂ ਨੂੰ ਸਮਝ ਨਾ ਲੱਗੀ। ਜਿਨ ਜਾਨਾ ਤਿੰਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਜਿਨ੍ਹਾਂ ਨੇ ਇਹਨਾਂ ਗੁਰੂਆਂ ਨੂੰ ਇੱਕੋ ਜੋਤ ਜਾਣ ਕੇ ਇੱਕੋ ਸਰੂਪ ਵੇਖਿਆ, ਉਹਨਾਂ ਨੇ ਤਾਂ ਮੁਕਤੀ ਪ੍ਰਾਪਤ ਕਰ ਲਈ। ਬਿਨਾਂ ਇਹ ਗੱਲ ਨੂੰ ਸਮਝਿਆ ਕਿਸੇ ਨੂੰ ਮੁਕਤੀ ਨਾ ਮਿਲੀ। ਮੁਕਤੀ ਨਹੀਂ ਮਿਲਦੀ ਜੇ ਦਸਾਂ ਗੁਰਾਂ ਤੇ ਸ਼ੰਕਾ ਹੋ ਜੇ ਆਪਾਂ ਨੂੰ। ਇਉਂ ਸਤਿਗੁਰੂ ਸਮਝਾਉਂਦੇ ਆਪਾਂ ਨੂੰ, ਰਾਮਦਾਸ ਹਰ ਸੋ ਮਿਲ ਗਏ, ਗੁਰਤਾ ਦੇਤ ਅਰਜਨ ਹੈ ਭਏ। ਆਪਣੀ ਉਮਰ ਪੂਰੀ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਵਿੱਚ ਭੇਦ ਹੋ ਗਏ ਤੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੌਂਪ ਗਏ। ਜਬ ਅਰਜਨ ਪ੍ਰਭ ਲੋਕ ਸਿਧਾਏ, ਹਰ ਗੋਬਿੰਦ ਤੇ ਥਾਂ ਠਹਿਰਾਏ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ, ਉਹਨਾਂ ਦੀ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਫਿਰ ਸਥਾਪਨ ਕੀਤਾ ਮਹਾਰਾਜ ਨੇ ਅੱਗੇ। ਹਰ ਗੋਬਿੰਦ ਪ੍ਰਭ ਲੋਕ ਸਿਧਾਰੇ, ਹਰੀ ਰਾਏ ਤੇ ਥਾਂ ਬੈਠਾਰੇ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਅਲੋਪ ਹੋ ਗਏ, ਭਾਵ ਜੋਤੀ ਜੋਤ ਸਮਾ ਗਏ ਆਮ ਲੋਕਾਂ ਦੀ ਨਿਗਾਹ ਚ, ਤਾਂ ਸੱਤਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਹਰੇ ਕ੍ਰਿਸ਼ਨ ਤੇ ਤਿੰਨ ਕੇ ਸੁੱਤ ਬਏ, ਤਿੰਨ ਤੇ ਤੇਗ ਬਹਾਦਰ ਭਏ। ਮਹਾਰਾਜ ਕਹਿੰਦੇ ਨੇ ਉਹਨਾਂ ਦਿਨਾਂ ਵਿੱਚ ਫੇਰ ਕੀ ਹੋਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਚਲੇ ਜਾਣ ਤੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਫਿਰ ਉਹਨਾਂ ਤੋਂ ਪਿੱਛੋਂ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੱਦੀ ਤੇ ਬੈਠੇ। ਉਹਨਾਂ ਤੋਂ ਮਗਰੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ। ਫਿਰ ਉਹਨਾਂ ਦਿਨਾਂ ਵਿੱਚ ਔਰੰਗਜ਼ੇਬ ਬਾਦਸ਼ਾਹ ਜ਼ੁਲਮਾਂ ਤੋਂ ਪੀੜਤ ਹੋਏ ਦੁਖੀ ਬ੍ਰਾਹਮਣਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਪਹੁੰਚ ਕੇ ਸਹਾਇਤਾ ਲਈ ਪੁਕਾਰ ਕੀਤੀ। ਸਤਿਗੁਰੂ ਮਹਾਰਾਜ ਨੇ ਹਿੰਦੂਆਂ ਦੇ ਇਸ ਧਰਮ ਨੂੰ ਜਾਂਦਾ ਦੇਖ ਕੇ ਉਹਨਾਂ ਦਾ ਦੁੱਖ ਨਿਵਿਰਤ ਕਰਨ ਲਈ ਆਪਣਾ ਬਲੀਦਾਨ ਦੇਣਾ ਠੀਕ ਸਮਝਿਆ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਬੜੋ ਕਲੂ ਮਹਿ ਸਾਕਾ। ਆਪਣਾ ਬਲੀਦਾਨ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੇ ਜੰਜੂ ਤੇ ਤਿਲਕ ਨੂੰ ਬਚਾ ਲਿਆ। ਕਲਯੁਗ ਸ਼ਹੀਦੀ ਪਾ ਕੇ ਸਤਿਗੁਰੂ ਨੇ ਬੜਾ ਵੱਡਾ ਸਾਕਾ ਕਰ ਦਿਖਾਇਆ। ਸਾਧਨ ਹੇ ਤੇ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸੰਤਾਂ ਭਗਤਾਂ ਦੇ ਭਲੇ ਪੁਰਸ਼ਾਂ ਦੀ ਖਾਤਰ ਸਤਿਗੁਰੂ ਮਹਾਰਾਜ ਨੇ ਕੁਰਬਾਨੀ ਦੀ ਹੱਦ ਕਰ ਦਿੱਤੀ। ਆਪਣਾ ਸੀਸ ਕੁਰਬਾਨ ਕਰ ਦਿੱਤਾ ਪਰ ਮੂੰਹ ਵਿੱਚੋਂ ਸੀ ਤੱਕ ਨਾ ਉਚਾਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨ ਦੀਆ। ਸਤਿਗੁਰੂ ਜੀ ਧਰਮ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਾਨ ਵੱਡਾ ਸਾਕਾ ਕੀਤਾ। ਆਪਣਾ ਸੀਸ ਵਾਰ ਦਿੱਤਾ ਪਰ ਆਪਣੇ ਹੱਠ ਪ੍ਰਤੱਗਿਆ ਨੂੰ ਛੱਡਿਆ ਨਾ, ਸਿਰ ਨਾ ਛੱਡਿਆ ਆਪਣਾ। ਔਰੰਗਜ਼ੇਬ ਇਸ ਗੱਲ ਤੇ ਜ਼ੋਰ ਦਿੰਦਾ ਸੀ ਗੁਰੂ ਸਾਹਿਬ ਕੋਈ ਕਰਾਮਾਤ ਦਿਖਾਉਣ, ਪਰ ਸਤਿਗੁਰਾਂ ਨੇ ਕੋਈ ਕਰਾਮਾਤ ਨਾ ਦਿਖਾਈ, ਕਿਉਂਕਿ ਸਤਿਗੁਰੂ ਜੀ ਕਰਾਮਾਤ ਦਿਖਾਉਣੀ ਵਾਹਿਗੁਰੂ ਦੇ ਭਾਣੇ ਤੋਂ ਉਲਟ ਸਮਝਦੇ ਸੀ, ਉਲੰਘਣਾ ਸਮਝਦੇ ਸੀਗੇ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ। ਉਹ ਕਰਾਮਾਤ ਨੂੰ ਨਾਟਕ ਚੇਟਕ ਸਮਝਦੇ ਸੀ। ਨਾਟਕ ਤੇ ਚੇਟਕ ਆਦਿ ਭੈੜੇ ਕਰਮ ਕਰਦਿਆਂ ਭਗਤ ਜਿਨ੍ਹਾਂ ਨੂੰ ਲੱਜਿਆ ਆਉਂਦੀ, ਸ਼ਰਮ ਆਉਂਦੀ, ਇਸ ਲਈ ਉਹ ਅਜਿਹੇ ਜਿਹੜੇ ਬੁਰੇ ਕਰਮ ਨੇ ਉਹਨਾਂ ਨੂੰ ਨਹੀਂ ਕਰਦੇ ਰੱਬ ਦੇ ਪਿਆਰੇ। ਦੋਹਰਾ ਠੀਕਰ ਫੋਰ ਦਲੀਸ ਸਿਰ, ਪ੍ਰਾਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਔਰੰਗਜ਼ੇਬ ਬਾਦਸ਼ਾਹ ਦੇ ਸਿਰ ਤੇ ਆਪਣਾ ਦੇਹ ਰੂਪ ਠੀਕਰਾ ਭੰਨ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚਖੰਡ ਨੂੰ ਚਲੇ ਗਏ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੀ ਕਰੜੀ ਤੇ ਔਖੀ ਕਰਨੀ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ, ਹੈ 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 ਸਭ ਜਗ ਪਇਓ ਜੈ 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 ਸੁਰਲੋਕ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਪ੍ਰਾਪਤ ਕਰ ਲਈ ਸਾਰੇ ਜਗਤ ਵਿੱਚ ਬੜਾ ਸ਼ੋਕ ਹੋਇਆ, ਸਾਰੇ ਸੰਸਾਰ ਵਿੱਚ ਹਾਹਾਕਾਰ ਮੱਚ ਗਈ ਅਤੇ ਸੱਚਖੰਡ ਵਿੱਚ ਸਤਿਗੁਰੂ ਮਹਾਰਾਜ ਜਾਣ ਤੇ ਸਭ ਦੇਵੀ ਦੇਵਤਿਆਂ ਨੇ ਜੈ ਜੈ ਜੈਕਾਰ ਮੰਨੀ। ਸੋ ਅਕਾਲ ਪੁਰਖ ਵੱਲੋਂ ਫਿਰ ਜਦੋਂ ਹੁਕਮ ਹੋਇਆ ਜੱਗ ਦੇ ਵਿੱਚ ਪ੍ਰਵੇਸ਼ ਕਰਨ ਦਾ ਪ੍ਰਸੰਗ, ਹੁਣ ਛੇਵੇਂ ਦੇ ਆਚ ਮਹਾਰਾਜ ਕਹਿੰਦੇ, ਚਾਉ ਪਈ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬਿਦ ਮੋਹਿਆਨੋ। ਹੁਣ ਮੈਂ ਕਹਿੰਦੇ ਆਪਣੀ ਜਿਹੜੀ ਕਥਾ ਨਾ ਅਵਤਾਰ ਦੀ ਉਹ ਵਰਣਨ ਕਰਦਾ, ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਤਪ ਕਰਦਿਆਂ ਮੈਨੂੰ ਇਸ ਲੋਕ ਵਿੱਚ ਲਿਆਂਦਾ। ਕਿੱਥੇ ਤਪ ਕਰ ਰਹੇ ਸੀ ਆਪ? ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿਰਿੰਗ ਸੋਭਿਤ ਹੈ ਤਹਾਂ। ਜਿੱਥੇ ਹੇਮਕੁੰਟ ਨਾਮ ਦਾ ਪਰਬਤ ਆ, ਉੱਥੇ ਸੱਤ ਉੱਚੀਆਂ ਉੱਚੀਆਂ ਚੋਟੀਆਂ ਸ਼ੋਭਨੀਕ ਹੁੰਦੀਆਂ ਨੇ। ਜਿੱਥੇ ਉਸ ਥਾਂ ਦੇ ਉੱਤੇ ਅਸੀਂ ਬਹੁਤ ਤਪੱਸਿਆ ਕੀਤੀ, ਬਹੁਤ ਭਗਤੀ ਕੀਤੀ। ਸਪਤ ਸਿਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜੈ ਯੋਗ ਕਮਾਵਾ। ਤਹਿ ਹਮ ਅਧਿਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਆਰਾਧੀ। ਉਸ ਸਥਾਨ ਦਾ ਨਾਮ ਸਪਤ ਸਿਰਿੰਗ ਵੀ ਕਿਹਾ ਜਾਂਦਾ ਪੁਰਾਣੇ ਗ੍ਰੰਥਾਂ ਵਿੱਚ। ਜਿੱਥੇ ਪਾਂਡਵਾਂ ਨੇ ਰਾਜੇ ਨੇ ਜੋ ਕਮਾਇਆ ਸੀ ਉਹ ਥਾਂ ਤੇ ਬੈਠ ਕੇ ਮੈਂ ਬੜੀ ਕਠਿਨ ਤਪੱਸਿਆ ਕੀਤੀ। ਮਹਾਂਕਾਲ ਕਾਲ ਕਾ ਅਰਾਧੀ, ਜਿਹੜਾ ਮਹਾਂਕਾਲ ਅਕਾਲ ਪੁਰਖ ਹੈ ਨਾ ਉਹਦਾ ਕਾਲ ਦਾ ਅਰਾਧੀ ਬਣ ਕੇ ਮੈਂ ਆਰਾਧਨਾ ਕੀਤੀ। ਲੋਕ ਇਹਦਾ ਅਰਥ ਕੁਝ ਹੋਰ ਹੀ ਬਣਾ ਲੈਂਦੇ ਹੁੰਦੇ ਆਪਣੇ ਆਪ ਹੀ। ਸਤਿਗੁਰੂ ਕਹਿੰਦੇ ਕਿਉਂਕਿ ਲੱਲੇ ਨੂੰ ਸਿਹਾਰੀ ਆ ਉੱਥੇ, ਇਉਂ ਵਿਆਕਰਨ ਅਨੁਸਾਰ ਜਦੋਂ ਅਰਥ ਕੱਢੀਏ ਤਾਂ ਪਤਾ ਲੱਗਦਾ ਮਹਾਂਕਾਲ ਕਾਲ ਕਾ ਅਰਾਧੀ। ਮਹਾਂਕਾਲ ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਸ ਕਾਲ ਪੁਰਖ ਦਾ ਅਰਾਧੀ ਬਣ ਕੇ ਮੈਂ ਆਰਾਧਨਾ ਕੀਤੀ। ਇਹ ਬਿਧ ਕਰਤ ਤਪੱਸਿਆ ਭਇਓ ਦਵੈ ਤੇ ਇਕ ਰੂਪ ਹਵੈ ਗਇਓ। ਮਹਾਰਾਜ ਨੇ ਉਹ ਥਾਂ ਤੇ ਆਸਣ ਲਾ ਕੇ ਅਸੀਂ ਬਹੁਤ ਤਪੱਸਿਆ ਕੀਤੀ, ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ। ਹੌਲੀ ਹੌਲੀ ਕਹਿੰਦੇ ਇੱਕ ਰੂਪ ਹੀ ਹੋ ਗਏ ਅਸੀਂ ਆਪਸ ਵਿੱਚ, ਸਾਡੇ ਚ ਕੋਈ ਭੇਦ ਹੀ ਨਾ ਰਿਹਾ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ। ਉਧਰ ਮੇਰੇ ਮਾਤਾ ਪਿਤਾ ਜੀ ਵੀ ਕਹਿੰਦੇ ਇਸੇ ਪ੍ਰਕਾਰ ਅਲੱਖ ਵਾਹਿਗੁਰੂ ਦੀ ਅਰਾਧਨਾ ਵਿੱਚ ਜੁੜੇ ਹੋਏ ਸੀ, ਉਹਨਾਂ ਵੀ ਕਈ ਪ੍ਰਕਾਰ ਦੀ ਯੋਗ ਸਾਧਨਾ ਸਾਧੀ ਸੀ। ਜਦੋਂ ਮਹਾਰਾਜ ਨੇ ਪਹਿਲੇ ਅਵਤਾਰ ਦੇ ਸਮੇਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ, ਮਾਤਾ ਜੀ ਨੇ ਕਿਤੇ ਇੱਕ ਜਨਮ ਦੀ ਤਪੱਸਿਆ ਨਹੀਂ ਸੀ, ਕਈ ਜਨਮਾਂ ਤੋਂ ਲੈ ਕੇ ਤਪੱਸਿਆ ਕੀਤੀ ਸੀ। ਇਸੇ ਕਰਕੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਅਵਤਾਰ ਹੋਇਆ। ਤਿੰਨ ਜੋ ਕਰੀ ਲੱਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਮੇਰੇ ਮਾਤਾ ਪਿਤਾ ਨੇ ਵਾਹਿਗੁਰੂ ਦੀ ਇੰਨੀ ਅਰਾਧਨਾ ਤੇ ਇੰਨੀ ਸੇਵਾ ਕੀਤੀ ਜਿਹਦੇ ਨਾਲ ਵਾਹਿਗੁਰੂ ਜੀ ਬਹੁਤ ਪ੍ਰਸੰਨ ਹੋਏ। ਤਿੰਨ ਪ੍ਰਭ ਜਬ ਆਏ ਸਮੋਹ ਦੀਆ, ਤਬ ਹਮ ਜਨਮ ਕਲੂ ਮਹਿਲੀ ਆ। ਉਹ ਵਾਹਿਗੁਰੂ ਨੇ ਜਦੋਂ ਮੈਨੂੰ ਆਗਿਆ ਦਿੱਤੀ ਤਾਂ ਮੈਂ ਕਲਯੁਗ ਦੇ ਵਿੱਚ ਆ ਕਰਕੇ ਅਵਤਾਰ ਧਾਰਿਆ। ਮਹਾਰਾਜ ਨੇ ਕੁਛ ਕੁ ਥੋੜਾ ਜਿਹਾ ਉਹਲਾ ਰੱਖਿਆ ਹੋਇਆ, ਜਿਵੇਂ ਜਿਵੇਂ ਲਿਖਿਆ ਹੁੰਦਾ, ਕਿਉਂਕਿ ਇਹ ਦੇਖਣਾ ਹੁੰਦਾ ਕਿ ਉਹਨਾਂ ਨੇ ਆ ਕੇ ਜਿਹੜੀ ਹੈ ਸੰਸਾਰ ਦੇ ਅੰਦਰ ਮਨੁੱਖਾ ਦੇਹੀ ਚ ਪ੍ਰਵੇਸ਼ ਕੀਤਾ ਜੋਤ ਨੇ, ਉਹ ਪ੍ਰਵੇਸ਼ ਕਰਨੇ ਕਰਕੇ ਹੁਣ ਪਰਮਾਤਮਾ ਨਹੀਂ ਆਪਣੇ ਆਪ ਨੂੰ ਕਹਿ ਸਕਦੇ ਮਹਾਰਾਜ, ਉਦਾਂ ਤੇ ਨਿਰੰਕਾਰ ਸਰੂਪ ਆਪ ਹੀ ਨੇ। ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਵ। ਹੈ ਤਾਂ ਚੀਜ਼ ਇਹ ਥੋੜੀ ਸਮਝਣ ਵਾਲੀ ਹੁੰਦੀ ਹੈ, ਜਿਵੇਂ ਸਧਾਰਨ ਬੰਦਾ ਸਧਾਰਨ ਬੰਦੇ ਦੀ ਬੁੱਧੀ ਤੋਂ ਪਰੇ ਦੀ ਥੋੜੀ ਜਿਹੀ ਗੱਲ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਮਨੁੱਖਾ ਜਾਮੇ ਵਿੱਚ ਆਉਣ ਕਰਕੇ ਆਪਣੇ ਆਪ ਨੂੰ ਮਨੁੱਖੀ ਦੱਸ ਰਹੇ ਨੇ ਵੀ ਮੈਂ ਜਨਮ ਲਿਆ ਐਂ ਕੀਤਾ। ਪਰ ਭਾਈ ਜਦੋਂ ਕੋਈ ਦੂਜਾ ਬੰਦਾ ਲਿਖਦਾ ਨਹੀਂ, ਭੱਟਾ ਨੇ ਆਪਣੇ ਸਵਈਆਂ ਚ ਗੁਰੂ ਸਾਹਿਬ ਦੀ ਮਹਿਮਾ ਹੋਰ ਢੰਗ ਨਾਲ ਕੀਤੀ। ਦੂਜੇ ਭਾਈ ਗੁਰਦਾਸ ਨੇ ਲਿਖਿਆ ਵਿਆ ਪ੍ਰਗਟਿਓ ਮਰਦਾ ਗੰਬੜਾ ਮਰੀਆਮ ਅਕੇਲਾ। ਇਸ ਕਰਕੇ ਸਤਿਗੁਰੂ ਕਹਿੰਦੇ ਤਦੋਂ ਮੈਂ ਸੰਸਾਰ ਦੇ ਵਿੱਚ ਆਇਆ। ਜੇ ਆਪਣੇ ਆਪ ਨੂੰ ਲਿਖਦੇ ਨੇ ਮੈਂ ਅਵਤਾਰ ਧਾਰਿਆ, ਫਿਰ ਉਹ ਪਿਛਲੀ ਚੀਜ਼ ਕੱਟਣੀ ਸੀ, ਇਸ ਕਰਕੇ ਉਹਦਾ ਰਲਦੀ ਸੀ। ਸੋ ਕਈਆਂ ਅਵਤਾਰਾਂ ਨੇ ਪਿਛਲਿਆਂ ਯੁੱਗਾਂ ਚ ਕਿਹਾ ਮੈਂ ਭਗਵਾਨ ਹਾਂ ਮੈਂ ਕਰਦਾ, ਮਹਾਰਾਜ ਨੇ ਉਹ ਚੀਜ਼ ਨੂੰ ਕੱਟਣਾ ਵੀ ਸੀ। ਇਸ ਕਰਕੇ ਸਤਿਗੁਰੂ ਨੇ ਆਪਣੇ ਆਪ ਨੂੰ ਸੰਸਾਰ ਦੇ ਅੱਗੇ ਇਸੇ ਤਰ੍ਹਾਂ ਹੀ ਪੇਸ਼ ਕੀਤਾ। ਇਹ ਵੀ ਇੱਕ ਨਿਮਰਤਾ ਗੁਰਾਂ ਦੀ, ਮਹਾਰਾਜ ਨੇ ਜਿਵੇਂ ਨਿਰਗੁਣ ਤੋਂ ਸਰਗੁਣ ਰੂਪ ਧਾਰਿਆ। ਪਹਿਲਾਂ ਸੁਣ ਤਾਂ ਆਏ ਆਪਾਂ ਵੀ ਦਵੈ ਤੇ ਏਕ ਰੂਪ ਹਵੈ ਗਇਓ। ਜਦੋਂ ਤੁਸੀਂ ਦੋ ਤੋਂ ਇੱਕ ਰੂਪ ਹੋ ਗਏ, ਆਪਸ ਵਿੱਚ ਪਾਣੀ ਵਿੱਚ ਪਾਣੀ ਮਿਲ ਜਾਂਦਾ, ਫਿਰ ਉਹਨੂੰ ਵੱਖਰਾ ਕੌਣ ਕਰ ਸਕਦਾ? ਜਦ ਆਪ ਜੀ ਸੱਚੇ ਪਾਤਸ਼ਾਹ ਇੱਕ ਰੂਪ ਹੀ ਹੋ, ਇਸ ਕਰਕੇ ਫਿਰ ਆਪਾਂ ਉਹਨਾਂ ਨੂੰ ਵੱਖਰਾ ਨਹੀਂ ਕਹਿ ਸਕਦੇ। ਨਿਰੰਕਾਰ ਪਰਮੇਸ਼ਰ ਆਪ, ਇੱਕ ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਸੰਸਾਰ ਦੇ ਸਾਹਮਣੇ ਹੁੰਦੀਆਂ, ਇੱਕ ਚੀਜ਼ਾਂ ਉਹ ਹੁੰਦੀਆਂ ਜਿਹੜੀ ਭਗਤੀ ਤੋਂ ਬਾਅਦ ਹੀ ਸਿਰਫ ਭਗਤਾਂ ਨੂੰ ਨਜ਼ਰ ਆਉਂਦੀਆਂ ਨੇ। ਸਤਿਗੁਰੂ ਜੀ ਬਹੁਤ ਸਾਰੇ ਐਸੇ ਕੌਤਕ ਕਰ ਜਾਂਦੇ ਨੇ ਜਿਹੜੇ ਸਧਾਰਨ ਮਨੁੱਖ ਦੀ ਸਮਝ ਤੋਂ ਪਰੇ ਹੁੰਦੇ ਨੇ, ਉਹ ਤਾਂ ਆਪਾਂ ਸਿਰਫ ਭਗਤੀ ਕਰਕੇ ਹੀ ਜਾਣ ਸਕਦੇ ਹਾਂ। ਚੇਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੇ ਸੁਰਤ ਪ੍ਰਭ ਚਰਨਨ ਮਹਿ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਇਸ ਮਾਤ ਲੋਕ ਚ ਆਉਣ ਨੂੰ ਜੀ ਨਹੀਂ ਸੀ ਕਰਦਾ, ਕਿਉਂਕਿ ਮੇਰੀ ਸੁਰਤੀ ਵਾਹਿਗੁਰੂ ਦੇ ਚਰਨਾਂ ਚ ਜੁੜੀ ਹੋਈ ਸੀ। ਕਹਿੰਦੇ ਵਾਹਿਗੁਰੂ ਨੇ ਮੈਨੂੰ ਕੋਲ ਬਿਠਾ ਕੇ ਫਿਰ ਸਮਝਾਇਆ ਇਸ ਗੱਲ ਬਾਰੇ, ਨਿਰਗੁਣ ਸਰੂਪ ਮੇਰੇ ਨੇ ਮੈਨੂੰ ਸਮਝਾਇਆ ਕਿ ਜਾਣਾ ਹੀ ਪੈਣਾ। ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਕਹਿੰਦੇ ਵਾਹਿਗੁਰੂ ਨੇ ਬੜਾ ਜ਼ੋਰ ਦੇ ਕੇ ਮੈਨੂੰ ਇਹ ਗੱਲ ਸਮਝਾਈ, ਇਹ ਬਚਨ ਕਹਿ ਕੇ ਇਹ ਲੋਕ ਚ ਭੇਜਿਆ। ਸੋ ਭਾਈ ਵੀਰ ਸਿੰਘ ਲਿਖਦੇ ਨੇ ਜਿਵੇਂ ਬੱਦਲਾਂ ਨੂੰ ਹੁਕਮ ਹੋਇਆ ਜਾਓ ਦੁਨੀਆਂ ਦੇ ਉੱਤੇ ਬਰਸਾਤ ਕਰੋ, ਉਹ ਕਹਿੰਦੇ ਫਿਰ ਅਸੀਂ ਵਿਛੋੜਾ ਹੋ ਜਾਏਗਾ ਸਮੁੰਦਰ ਨਾਲੋਂ। ਕਹਿੰਦੇ ਨਹੀਂ, ਜਦੋਂ ਮੀਂਹ ਪਾਓਗੇ ਦੁਨੀਆਂ ਠੰਡ ਪੈ ਜਾਏਗੀ, ਫਿਰ ਬੜੀਆਂ ਬੜੀਆਂ ਨਦੀਆਂ ਤੇ ਦਰਿਆਵਾਂ ਦੇ ਰਸਤੇ ਤੁਸੀਂ ਫਿਰ ਮੈਨੂੰ ਆ ਮਿਲੋਗੇ। ਫਿਰ ਇਸ ਤਰ੍ਹਾਂ ਬੱਦਲ ਫਿਰ ਵਾਪਸ ਸਮੁੰਦਰ ਚਲਿਆ ਜਾਂਦਾ, ਉੱਠਦਾ ਵੀ ਉੱਥੋਂ ਹੀ ਹੈ। ਹੌਲੀ ਹੌਲੀ ਜਦੋਂ ਇਹ ਗਰਮੀ ਪੈਂਦੀ ਤਾਂ ਇਹਦੇ ਵਿੱਚੋਂ ਭਾਫ਼ ਉੱਠਦੀ, ਹੌਲੀ ਹੌਲੀ ਵਾਸ਼ਪੀਕਰਨ ਦੀ ਵਿਧੀ ਨਾਲ ਇਹ ਫਿਰ ਬੱਦਲ ਬਣ ਜਾਂਦੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਫਿਰ ਅਕਾਲ ਪੁਰਖ ਨੇ ਜੋ ਮੈਨੂੰ ਕਿਹਾ, ਇੱਥੇ ਅਤੀ ਨਿਮਰਤਾ ਦਿਖਾਈ ਮਹਾਰਾਜ ਨੇ, ਕਿਉਂਕਿ ਨਿਮਰਤਾ ਸਾਨੂੰ ਸਿਖਾਉਣੀ ਸੀ। ਜਦੋਂ ਦੂਜੇ ਪਾਤਸ਼ਾਹ ਨੂੰ ਗੁਰਤਾਗੱਦੀ ਦਾਤ ਬਖਸ਼ਿਸ਼ ਕੀਤੀ ਸੀ, ਉਦੋਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਪੁਰਖਾ ਕੀ ਅਨੁਭਵ ਕਰ ਰਹੇ ਹੋ? ਕਹਿੰਦੇ ਮੈਨੂੰ ਇਉਂ ਪ੍ਰਤੀਤ ਹੁੰਦਾ ਮੈਂ ਹੀ ਬ੍ਰਹਮ ਹਾਂ। ਕਹਿੰਦੇ ਇੱਥੇ ਹੀ ਹੋ ਤੁਸੀਂ, ਬ੍ਰਹਮ ਰੂਪ ਹੀ ਹੋ, ਪਰ ਦੁਨੀਆਂ ਨੂੰ ਨਹੀਂ ਕਹਿਣਾ ਇਹ ਗੱਲ। ਦੁਨੀਆਂ ਨੂੰ ਤਾਂ ਇਹੀ ਕਹਿਣਾ ਕਿ ਮੈਂ ਤਾਂ ਗੁਰੂ ਨਾਨਕ ਦਾ ਸਿੱਖ, ਜਾਂ ਅਸੀਂ ਤਾਂ ਸਿਰਫ ਗੁਰੂ ਘਰ ਦੀ ਪਾਈ ਸੇਵਾ ਕਰਨੀ ਹੈ। ਕਹਿੰਦੇ ਦੁਨੀਆਂ ਦੇ ਲੋਕ, ਹੁਣ ਕਲਯੁੱਗ ਹੈ ਨਾ, ਮਤੀ ਇਹੋ ਜਿਹੀ ਹੋ ਗਈ ਲੋਕਾਂ ਦੀ, ਜੇ ਤੁਸੀਂ ਕਿਤੇ ਕਹਿ ਤਾ ਮੈਂ ਬ੍ਰਹਮ ਹਾਂ, ਫਿਰ ਸਾਰੇ ਸਿੱਖ ਕਹਿਣ ਲੱਗ ਜਾਣਗੇ ਅਸੀਂ ਕਿਹੜਾ ਘੱਟ ਹਾਂ, ਅਸੀਂ ਵੀ ਬ੍ਰਹਮੀ ਹਾਂ। ਆਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਰੂਪ ਤਾਂਹੀਓ ਇਹੀ ਬਣਾਇਆ, ਜੇ ਇਹ ਦੂਜਾ ਸਰੂਪ ਹੁੰਦਾ ਕਿਤੇ ਮਨੁੱਖਾਂ ਵਾਲਾ ਸਰੂਪ ਬਣਾ ਕੇ ਬਹਿੰਦੇ, ਫਿਰ ਆਪਾਂ ਹੋਰ ਤਰ੍ਹਾਂ ਕਹਿਣਾ ਸੀ, ਅਸੀਂ ਕਿਹੜਾ ਘੱਟ ਹਾਂ ਜੀ। ਕਹਿ ਵੀ ਦਿੱਤਾ ਜੀ ਛੇਵੇਂ ਪਾਤਸ਼ਾਹ ਨੂੰ, ਧਾਕੇ ਤੋਂ ਸਿੱਖ ਆਇਆ ਸੀ ਮੋਹਣ ਨਾਮੇ, ਉਹਨੇ ਕਿਹਾ ਸੀ ਮਹਾਰਾਜ ਜੀ ਇਹ ਸਤਿਗੁਰੂ ਜੀ ਤੇ ਤੁਹਾਡੇ ਸਾਡੇ ਚ ਫਰਕ ਕੀ ਹੁੰਦਾ? ਮਹਾਰਾਜ ਬਾਹਰੋਂ ਦੇਖਣ ਤਾਂ ਇੱਕੋ ਜਿਹਾ ਲੱਗਦਾ, ਸਾਰਾ ਆਕਾਰ ਜਿਸ ਤਰ੍ਹਾਂ ਮਨੁੱਖਾਂ ਦੇ ਹੀ ਹੁੰਦੇ ਆ। ਸਤਿਗੁਰੂ ਨੇ ਗੁੱਸਾ ਨਹੀਂ ਕੀਤਾ, ਮਹਾਰਾਜ ਨੇ ਹੱਸ ਕੇ ਕਿਹਾ ਭਾਈ ਮੋਹਣ ਇਹ ਜਿਹੜਾ ਹੁੰਦਾ ਨਾ ਮਨ ਦੀ ਸ਼ੁੱਧਤਾ ਦਾ ਫਰਕ ਹੁੰਦਾ, ਤੂੰ ਨਹੀਂ ਕਹਿ ਸਕਦਾ ਜਿਹੜਾ ਅੱਖਰ ਮੈਂ ਕਹਿ ਸਕਦਾ, ਮੈਂ ਕਹਿ ਸਕਦਾ ਮੈਂ ਸ਼ੁੱਧ ਬ੍ਰਹਮ ਹਾਂ, ਪਰ ਤੂੰ ਸ਼ੁੱਧ ਬ੍ਰਹਮ ਨਹੀਂ, ਤੂੰ ਜੀਵ ਹੈ। ਜਦੋਂ ਤੂੰ ਤਪੱਸਿਆ ਕਰ ਕਰਕੇ, ਭਗਤੀ ਕਰ ਕਰਕੇ, ਬਾਣੀ ਪੜ੍ਹ ਕੇ ਇੱਕ ਮਿੱਕ ਹੋ ਗਿਆ ਸਾਡੇ ਵਿੱਚ, ਤਾਂ ਉਹ ਜੀਵ ਕਹਿ ਸਕਦਾ ਕਿ ਸੋਹੰਗ ਸੋਹੰਗ ਦਾ ਜਾਪ, ਇਸ ਕਰਕੇ ਤੂੰ ਫਿਰ ਕਹਿ ਸਕੇਗਾ ਕਿ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਹਲੇ ਤੂੰ ਨਹੀਂ ਕਹਿ ਸਕਦਾ। ਮਹਾਰਾਜ ਇੰਨੇ ਵੱਡੇ ਹੋਣ ਦੇ ਬਾਵਜੂਦ ਵੀ ਕਹਿੰਦੇ ਨੇ, ਕਿਉਂਕਿ ਉੱਥੇ ਜਾ ਕੇ ਜਦੋਂ ਦੇਖਦੇ ਨਾ ਅਕਾਲ ਪੁਰਖ ਦੇ ਦਰ ਤੇ, ਉੱਥੇ ਪਤਾ ਲੱਗਦਾ ਜੀਵ ਨੂੰ ਕਿ ਵਾਹਿਗੁਰੂ ਕਿੱਡੇ ਵੱਡੇ ਨੇ ਤੇ ਅਸੀਂ ਕਿੱਥੇ ਹਾਂ। ਉਹ ਸਤਿਗੁਰੂ ਨੇ ਸਾਨੂੰ ਨਿਮਰਤਾ ਸਿਖਾਉਣ ਲਈ ਅੱਖਰ ਵਰਤੇ ਨੇ ਐਸੇ, ਨਾਲੇ ਨਿਮਰਤਾ ਅਕਾਲ ਪੁਰਖ ਵਿੱਚ ਇੱਕ ਦੂਜੇ ਤੋਂ ਅੱਗੇ ਅੱਗੇ ਹੀ ਹੈ ਸਾਰੇ। ਬਸ ਅਕਾਲ ਪੁਰਖ ਚ ਨਿਮਰਤਾ ਬਹੁਤ ਜ਼ਿਆਦੇ, ਦਸਾਂ ਸਰੂਪਾਂ ਚ ਨਿਮਰਤਾ ਬਹੁਤ ਜ਼ਿਆਦੇ। ਅਕਾਲ ਪੁਰਖ ਵਾਚ ਇਸ ਕੀਟ ਪ੍ਰਤ, ਮਹਾਰਾਜ ਅਕਾਲ ਪੁਰਖ ਬਾਰੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਜਿਹੜਾ ਬਚਨ ਕੀਤਾ ਇਸ ਕੀੜੇ ਨੂੰ, ਇਸ ਕੀਟ ਪ੍ਰਤ, ਆਪਣੇ ਆਪ ਨੂੰ ਹੁਣ ਮਹਾਰਾਜ ਤਾਂ ਕੀੜਾ ਵੀ ਲਿਖਦੇ, ਫਿਰ ਤੁਸੀਂ ਕੀੜਾ ਮੰਨ ਲਓਗੇ ਮਹਾਰਾਜ ਨੂੰ? ਨਹੀਂ, ਕੀਟ ਆਪਾਂ ਨੂੰ ਸਿਖਾਉਣ ਲਈ, ਹਮ ਕੀੜੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ, ਇਹ ਜਿੰਨੀ ਵੀ ਬਾਣੀ ਹੈ ਸਾਡੇ ਪ੍ਰਤੀ ਉਚਾਰਨ ਕੀਤੀ, ਸਾਨੂੰ ਸਿੱਖਿਆ ਦੇਣ ਲਈ ਹਰ ਅੱਖਰ ਲਿਖਿਆ ਜਾਂਦਾ। ਸਤਿਗੁਰੂ ਤਾਂ ਪੂਰਨ ਨੇ, ਉਹ ਤਾਂ ਨਿਰੰਕਾਰ ਨੇ ਆਪ। ਚੌਪਈ ਅਕਾਲ ਪੁਰਖ ਵਾਚ ਕੀ ਹੋਇਆ? ਜਬ ਪਹਿਲੇ ਹਮ ਸਿਸ਼ਟ ਬਣਾਈ, ਦਾਇਤ ਰਚੇ ਦੁਸ਼ਟ ਦੁਖਦਾਈ। ਅਕਾਲ ਪੁਰਖ ਜੀ ਨੇ ਕੋਲ ਬਿਠਾ ਕੇ ਕਹਿੰਦੇ ਮੈਨੂੰ ਇਉਂ ਸਮਝਾਇਆ, ਕਹਿੰਦੇ ਜਦੋਂ ਮੈਂ ਪਹਿਲਾਂ ਇਹ ਸ੍ਰਿਸ਼ਟੀ ਬਣਾਈ ਸੀ ਨਾ, ਸਭ ਤੋਂ ਪਹਿਲਾਂ ਮੈਂ ਦੈਂਤ ਬਣਾਏ। ਉਹ ਜਿਹੜੇ ਦੈਂਤ ਅਸੀਂ ਬਣਾਏ ਸੀ ਬੜੇ ਦੁੱਖ ਦਿੰਦੇ ਸੀ ਲੋਕਾਂ ਨੂੰ, ਤੇ ਪੁੱਜ ਬਲ ਬਵਰੇ ਹਵਾ ਗਏ, ਪੂਜਿਤ ਪਰਮ ਪੁਰਖ ਰਹਿ ਗਏ। ਕਹਿੰਦੇ ਇੰਨੇ ਮੈਂ ਤਕੜੇ ਬਣਾ ਦਿੱਤੇ, ਇੰਨੇ ਜ਼ਿਆਦਾ ਵੱਡੇ ਵੱਡੇ ਕੱਦਾਂ ਵਾਲੇ, ਇੰਨੀਆਂ ਬਾਹਾਂ ਤਕੜੀਆਂ। ਕਹਿੰਦੇ ਉਹ ਆਪਣੀਆਂ ਬਾਹਾਂ ਦੇ ਬਲ ਕਰਕੇ ਹੀ ਮਸਤ ਹੋ ਗਏ, ਬਵਰੇ ਹਵਾ ਗਏ ਤੋਂ ਭਾਵ ਬੌਲੇ ਹੋ ਗਏ। ਆਪਣੇ ਸਰੀਰ ਦੇ ਬਲ ਨਾਲ ਉਹ ਜੋ ਮਰਜ਼ੀ ਕਰ ਸਕਦੇ ਸੀ। ਮੈਂ ਜੋ ਪਰਮ ਪੁਰਖ ਹਾਂ, ਮੇਰੀ ਪੂਜਾ ਕਰਨ ਤੋਂ ਹੀ ਹਟ ਗਏ, ਬਣਾਏ ਮੈਂ, ਮੇਰੀ ਵੀ ਪੂਜਾ ਤੋਂ ਹਟ ਗਏ ਉਹ ਕਹਿੰਦੇ ਅਸੀਂ ਪਰਮਾਤਮਾ। ਤੇ ਹਮ ਤਮਕ ਤਨਕ ਮੋਖਾਪੇ, ਤਿੰਨਕੀ ਠੌਰ ਦੇਵਤਾ ਥਾਪੇ। ਉਹਨਾਂ ਦੈਂਤਾਂ ਨੂੰ ਮੈਂ ਆਪਣੇ ਕ੍ਰੋਧ ਨਾਲ ਇੱਕ ਛਿਨ ਵਿੱਚ ਹੀ ਨਾਸ ਕਰ ਦਿੱਤਾ, ਵੀ ਇਹ ਤਾਂ ਕੰਮ ਦੇ ਨਾ ਨਿਕਲੇ, ਇਹ ਤਾਂ ਆਪਣੇ ਆਪ ਨੂੰ ਹੀ ਭਗਵਾਨ ਕਹਿਣ ਲੱਗ ਗਏ। ਉਹਨਾਂ ਦੀ ਜਗ੍ਹਾ ਫਿਰ ਅਸੀਂ ਦੇਵਤਿਆਂ ਨੂੰ ਬਣਾਇਆ। ਤੇ ਪੀ ਬਲ ਪੂਜਾ ਉਰ ਜਾਏ, ਆਪਣ ਹੀ ਪਰਮੇਸ਼ਰ ਕਹਾਏ। ਉਹ ਦੇਵਤੇ ਕੀ ਕਰਨ ਲੱਗੇ? ਆਪਣੀ ਪੂਜਾ ਚ ਹੀ ਫਸ ਗਏ। ਲੋਕ ਪੁੱਛਣ ਵੀ ਰੱਬ ਕਿੱਥੇ? ਕਹਿੰਦੇ ਅਸੀਂ ਹੋਈ ਹਾਂ। ਉਹ ਆਪਣੇ ਆਪ ਨੂੰ ਰੱਬ ਕਹਿਣ ਲੱਗ ਪਏ ਦੁਨੀਆਂ ਚ। ਮਹਾਂਦੇਵ ਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ। ਕਹਿੰਦੇ ਸ਼ਿਵ ਜੀ ਆਪਣੇ ਆਪ ਨੂੰ ਅਚੁੱਤ ਕਹਿਣ ਲੱਗ ਪਿਆ, ਵੀ ਜਿਹੜਾ ਨਾਸ ਨਾ ਹੋਏ ਡਿੱਗੇ ਨਾ। ਵਿਸ਼ਨੂੰ ਨੇ ਆਪਣੇ ਆਪ ਨੂੰ ਪਰਮੇਸ਼ਰ ਕਾਇਮ ਕਰ ਲਿਆ ਕਿ ਮੈਂ ਹੀ ਪਰਮੇਸ਼ਰ ਹਾਂ। ਬ੍ਰਹਮ ਆਪ ਪਾਰ ਬ੍ਰਹਮ ਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂੰ ਜਾਣਾ। ਬ੍ਰਹਮ ਆਪਣੇ ਆਪ ਨੂੰ ਪਾਰ ਬ੍ਰਹਮ ਕਹਾਉਣ ਲੱਗ ਪਿਆ, ਵਾਹਿਗੁਰੂ ਨੂੰ ਕਿਸੇ ਨੇ ਜਾਣਾ ਨਾ, ਸਾਰੇ ਵਾਹਿਗੁਰੂ ਨੂੰ ਭੁੱਲ ਗਏ, ਹਰੇਕ ਆਪਣੀ ਪੂਜਾ। ਇਹ ਦੇਵਤਿਆਂ ਨੂੰ ਆਦਤ, ਮਨੁੱਖਾਂ ਨੂੰ ਵੀ, ਸਾਰਿਆਂ ਨੂੰ ਆਦਤ ਹੀ ਹੁੰਦੀ। ਮਾੜਾ ਜਿਹਾ ਕਿਸੇ ਨੂੰ ਕਹਿ ਕੇ ਦੇਖ ਲਓ, ਜੀ ਤੁਹਾਡੀ ਤਾਂ ਸ਼ਕਲ ਦਸਵੇਂ ਪਾਤਸ਼ਾਹ ਨਾਲ ਰਲਦੀ ਆ, ਉਹ ਇਹ ਨਹੀਂ ਕਹੋ ਵੀ ਇਹ ਗਲਤ ਗੱਲ ਆ, ਉਹ ਕਹੋ ਹਾਂ ਬਈ ਰਲਦੀ ਤਾਂ ਹੈ, ਮੈਂ ਤਾਂ ਬਸ ਦੁਨੀਆਂ ਤੁਹਾਡੇ ਵਰਗੀ ਚੱਕਣ ਨੂੰ ਤਿਆਰ ਰਹਿੰਦੀ, ਉਹ ਫੂਕ ਖਾਣ ਨੂੰ ਤਿਆਰ ਹੀ ਰਹਿੰਦਾ ਹੁੰਦਾ। ਬਾਜੀ ਆਹ ਤਾਂ ਤੁਸੀਂ ਫਿਰਦੇ ਸੀ ਮਾਛੀ ਵਾਲੇ ਜੰਗਲਾਂ ਚ, ਕਹਿੰਦੇ ਹਾਂ ਭਾਈ ਮੈਂ ਹੀ ਸੀ ਉਹ। ਇੰਨੀ ਸ਼ਰਮ ਨਹੀਂ ਆਉਂਦੀ ਵੀ ਉਹ ਕਿੱਥੇ ਉਹ ਤੇ ਕਿੱਥੇ ਆਪਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਦੇਵਤਿਆਂ ਨੇ ਵੀ, ਇਹ ਤਾਂ ਕੋਈ ਗੱਲ ਹੀ ਨਹੀਂ, ਮਹਾਦੇਵ ਨੇ, ਵਿਸ਼ਨੂੰ ਨੇ, ਬ੍ਰਹਮਾ ਨੇ ਵੀ ਕਹਿਤਾ ਦੁਨੀਆਂ ਨੂੰ, ਮੈਂ ਹੀ ਰੱਬ ਹਾਂ, ਹੋਰ ਰੱਬ ਰੁੱਬ ਹੈ ਨਹੀਂ ਕੋਈ। ਤਬ ਸਾਖੀ ਪ੍ਰਭ ਅਸਤ ਬਣਾਏ, ਸਾਖ ਨਿਮਿਤ ਦੇ ਬੇ ਠਹਿਰਾਏ। ਫਿਰ ਇਹ ਤੋਂ ਪਿੱਛੋਂ ਵਾਹਿਗੁਰੂ ਨੇ ਪ੍ਰਿਥਵੀ, ਧਰੁਵ, ਚੰਦਰਮਾ, ਸੂਰਜ, ਅਗਨੀ, ਪਵਨ, ਪ੍ਰਤਯੂਸ਼ ਤੇ ਪ੍ਰਭਾਸ਼ ਅੱਠ ਸਾਖੀ ਬਣਾਏ। ਇਹਨਾਂ ਨੂੰ ਜੀਵਾਂ ਦੇ ਕਰਮਾਂ ਦੀ ਗਵਾਹੀ ਦੇਣ ਲਈ ਥਾਪਿਆ। ਤੇ ਕਹੇ ਕਰੋ ਹਮਾਰੀ ਪੂਜਾ, ਹਮ ਬਿਨੇ ਅਵਰ ਨਾ ਠਾਕੁਰ ਦੂਜਾ। ਉਹ ਜਿਹੜੇ ਬਣਾਏ ਸੀ ਨਾ ਧਰਤੀ, ਧਰੁਵ, ਚੰਦਰਮਾ, ਸੂਰਜ, ਅੱਗ, ਪੌਣ, ਉਹ ਲੋਕਾਂ ਨੂੰ ਕਹਿਣ ਲੱਗ ਗਏ ਸਾਦੇ ਤੋਂ ਬਿਨਾਂ ਰੱਬ ਨਹੀਂ ਹੈਗਾ, ਹੋਰ ਸਾਡੀ ਪੂਜਾ ਕਰੋ। ਆਹ ਜਿਹੜੀ ਧਰਤੀ ਪੁਕਾਰਾਂ ਕਰਦੀ ਸੀ ਨਾ ਪਰਮੇਸ਼ਰ ਨੂੰ, ਹੁਣ ਬਚਾ ਹੁਣ ਬਚਾ, ਤਾਂਹੀਓ ਇੰਨੇ ਪਰਮਾਤਮਾ ਨੇ ਕਿਰਤ ਘਣ ਪੈਦਾ ਕਰਤੇ ਸੀ ਇੱਥੇ। ਕਹਿੰਦੇ ਹੁਣ ਤੂੰ ਆਪਣੀ ਪੂਜਾ ਹੀ ਕਰਾ ਲਾ ਪਹਿਲਾਂ। ਉਹ ਸਾਰੇ ਜਾਣੇ ਆਪਣੀ ਆਪਣੀ ਪੂਜਾ ਕਰਾਉਣ ਲੱਗ ਪਏ। ਜਦੋਂ ਦੁਨੀਆਂ ਗੇੜੇ ਖਵਾਉਂਦੀ ਆ ਫਿਰ ਸੰਭਾਲਿਆ ਨਹੀਂ ਜਾਂਦਾ ਕਿਸੇ ਤੋਂ, ਉਦੋਂ ਫਿਰ ਪਰਮਾਤਮਾ ਨੂੰ ਕਹਿੰਦੇ ਵਾਹਿਗੁਰੂ ਹੁਣ ਤੂੰ ਹੀ ਆ। ਇਹ ਚੀਜ਼ ਲੈ ਕੇ ਮਹਾਰਾਜ ਨੇ ਕਈ ਚੀਜ਼ਾਂ ਐਸੀਆਂ ਲਿਖੀਆਂ ਜਿਨ੍ਹਾਂ ਤੋਂ ਕਈ ਚੀਜ਼ਾਂ ਫਿਰ ਆਪਾਂ ਨੂੰ ਸਮਝਣੀਆਂ ਪੈਂਦੀਆਂ ਨੇ। ਇੱਕ ਵਾਰ ਦੇਵਤਿਆਂ ਨੂੰ ਵੀ ਫਿਰ ਮਾਣ ਹੋ ਗਿਆ ਸੀ ਜਦੋਂ ਵਾਹਿਗੁਰੂ ਨੇ ਸਰਬਲੋਹ ਰੂਪ ਧਾਰਿਆ ਸੀ, ਫਿਰ ਉਹ ਸਾਖੀ ਵੱਖਰੀ ਹੈ। ਸਾਰੇ ਆਪੋ ਆਪਣੀ ਪੂਜਾ ਚ ਉਲਝ ਗਏ। ਪਰਮ ਤੱਤ ਕੋ ਜਿਨ ਨਾ ਪਛਾਣਾ, ਤਿਨ ਕਰ ਈਸ਼ਰ ਤਿਨ ਕੋ ਮਾਨਾ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਛਾਣਿਆ ਨੇ ਉਹਨਾਂ ਨੇ ਇਹਨਾਂ ਅੱਠ ਸਾਖੀਆਂ ਨੂੰ ਪਰਮੇਸ਼ਰ ਮੰਨ ਲਿਆ। ਕੇਤੇ ਸੂਰ ਚੰਦ ਕਹ ਮਾਨ, ਅਗਨ ਹੋਤਰ ਕਈ ਪਵਨ ਪਰਮਾਨ। ਕਈ ਪੁਰਸ਼ ਸੂਰਜ ਤੇ ਚੰਦਰਮਾ ਦੀ ਪੂਜਾ ਕਰਨ ਲੱਗ ਪਏ, ਕਈ ਅਗਨੀ ਤੇ ਪੌਣ ਨੂੰ ਹੀ ਰੱਬ ਮੰਨਣ ਲੱਗ ਪਏ, ਅੱਗ ਨੂੰ ਹੀ ਰੱਬ ਮੰਨੀ ਜਾਂਦੇ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਅੱਗ ਦੇ ਦੁਆਲੇ ਤੁਸੀਂ ਪਰਿਕਰਮਾ ਕਰਨੀਆਂ। ਮਹਾਰਾਜ ਕਹਿੰਦੇ ਇਹਨੂੰ ਮੈਂ ਨਹੀਂ ਮੰਨਦਾ ਇਹਨੂੰ। ਕਹਿੰਦੇ ਕਿਉਂ? ਕਹਿੰਦੇ ਜਿਹਨੇ ਅੱਗ ਨੂੰ ਬਣਾਇਆ ਮੈਂ ਤਾਂ ਉਹਨੂੰ ਮੰਨਦਾ। ਉਹ ਕੌਣ ਹੈ? ਕਹਿੰਦੇ ਨਿਰੰਕਾਰ ਕਰਤਾਰ। ਤਾਂ ਕਿਤੇ ਦੁਨੀਆਂ ਦੀਆਂ ਅੱਖਾਂ ਖੋਲੀਆਂ ਜਾ ਕੇ ਨਹੀਂ ਤੇ ਲੋਕ ਅੱਗ ਨੂੰ ਹੀ ਮੰਨੀ ਜਾਂਦੇ, ਚੰਦਰਮਾ ਨੂੰ ਮੰਨੀ ਜਾਂਦੇ। ਕਿਨਹੂੰ ਪ੍ਰਭ ਪਾਹਨ ਪਹਿਚਾਨਾ, ਨਾਤ ਕਿਤੇ ਜਲ ਕਰਤ ਵਿਧਾਨਾ। ਹੁਣ ਕਿਸੇ ਨੇ ਪੱਥਰਾਂ ਦੀਆਂ ਮੂਰਤਾਂ ਬਣਾ ਕੇ ਉਹਨਾਂ ਦੀ ਪੂਜਾ ਆਰੰਭ ਕਰਤੀ, ਕੋਈ ਤੀਰਥਾਂ ਦੇ ਇਸ਼ਨਾਨ ਨੂੰ ਮਹਾਨ ਸਮਝਣ ਲੱਗ ਪਿਆ। ਕੇਤਕ ਕਰਮ ਕਰਤ ਡਰਪਾਨਾ, ਧਰਮਰਾਜ ਕੋ ਧਰਮ ਪਛਾਨਾ। ਕਈ ਜਿਹੜੇ ਸੀ ਧਰਮਰਾਜੇ ਨੂੰ ਕਹਿੰਦੇ ਧਰਮਰਾਜਾ ਹੀ ਰੱਬ ਹੈ, ਉਹ ਵੀ ਕਰਮ ਕਾਂਡਾਂ ਨੂੰ ਕਰਨ ਲੱਗ ਪਏ, ਮਨ ਵਿੱਚ ਧਰਮਰਾਜੇ ਤੋਂ ਡਰੀ ਜਾਣ। ਕਹਿੰਦੇ ਉਹ ਧਰਮਰਾਜਾ ਸਭ ਤੋਂ ਵੱਡਾ ਪ੍ਰਮਾਤਮਾ। ਜੇ ਪ੍ਰਭ ਸਾਖ ਨਿਮਿਤ ਠਹਿਰਾਏ, ਤੇਹਿਆਂ ਆਏ ਪ੍ਰਭੂ ਕਹਿਵਾਏ। ਜਿਨ੍ਹਾਂ ਅੱਠ ਸਾਖੀਆਂ ਨੂੰ ਜੀਵਾਂ ਦੇ ਕਰਮਾਂ ਦੀ ਗਵਾਹੀ ਦੇਣ ਲਈ ਸੰਸਾਰ ਚ ਘੱਲਿਆ ਸੀ, ਉਹ ਇੱਥੇ ਆ ਕੇ ਆਪਣੇ ਆਪ ਨੂੰ ਰੱਬ ਕਹਾਉਣ ਲੱਗ ਪਏ। ਤਾਂ ਕੀ ਬਾਤ ਬਿਸਰ ਜਾਤੀ, ਪੀ ਆਪਣੀ ਆਪਣੀ ਪਰਤ ਸੋਭ ਪੀ। ਉਹਨਾਂ ਨੂੰ ਵਾਹਿਗੁਰੂ ਦੀ ਸਾਰੀ ਗੱਲ ਹੀ ਭੁੱਲ ਗਈ, ਉਹ ਆਪੋ ਆਪਣੀਆਂ ਵਡਿਆਈਆਂ ਕਰਾਉਣ ਲੱਗ ਪਏ। ਜਬ ਪ੍ਰਭ ਕੋ ਨਾ ਤਿਨੈ ਪਹਿਚਾਨਾ, ਤਬ ਹਰ ਇਨ ਮਨੁੱਛਨ ਠਹਿਰਾਨਾ। ਜਦੋਂ ਇਹਨਾਂ ਸਾਰਿਆਂ ਨੇ ਵਾਹਿਗੁਰੂ ਨੂੰ ਪਛਾਣਿਆ ਤਾਂ ਵਾਹਿਗੁਰੂ ਨੇ ਮਨੁੱਖ ਰਚ ਦਿੱਤੇ। ਫਿਰ ਤੇ ਵੀ ਬਸ ਮਮਤਾ ਹੋਏ ਗਏ, ਪਰਮੇਸ਼ਰ ਪਾਹਨ ਠਹਿਰਾਏ। ਉਹ ਵੀ ਮਨੁੱਖ ਜਿਹੜੇ ਸੀ ਮਮਤਾ ਦੇ ਵਸ ਹੋ ਕੇ ਪੱਥਰਾਂ ਨੂੰ ਪਰਮੇਸ਼ਰ ਸਮਝਣ ਲੱਗ ਪਏ। ਉਹ ਵੀ ਤਬ ਹਰ ਸਿੱਧ ਸਾਹਦ ਠਹਿਰਾਏ, ਤਿਨ ਵੀ ਪਰਮ ਪੁਰਖ ਨਹੀਂ ਪਾਏ। ਫਿਰ ਵਾਹਿਗੁਰੂ ਨੇ ਬੜੀਆਂ ਬੜੀਆਂ ਸਿੱਧੀਆਂ ਕਰਨ ਵਾਲੇ ਸਿੱਧਾਂ ਨੂੰ ਬਣਾਇਆ, ਉਹਨਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਨਾ ਕੀਤਾ। ਉਹ ਰਿੱਧੀਆਂ ਸਿੱਧੀਆਂ ਚ ਸਵਾਦ ਬੜਾ ਆਉਂਦਾ ਅਸਲ ਚ, ਰੱਬ ਨੂੰ ਕਿਹੜਾ ਪ੍ਰਾਪਤ ਕਰੇ। ਬੰਦਾ ਕਹਿੰਦਾ ਉਹ ਤੇ ਮਿਹਨਤ ਕਰਨੀ ਪੈਂਦੀ ਹੈ, ਰਿੱਧੀਆਂ ਸਿੱਧੀਆਂ ਤਾਕਤਾਂ ਹੁੰਦੀਆਂ ਨੇ, ਲੋਕੀ ਉਹੀ ਪੈਰੀ ਪਈ ਜਾਂਦੇ, ਲੋਕਾਂ ਦੇ ਕੰਮ ਬਣਾ ਦੇਣੇ, ਮੁੰਡੇ ਦੇ ਦੇਣੇ, ਆਹ ਕੰਮ ਬਣਾਤਾ, ਉਹ ਬਣਾਤਾ, ਉਹ ਬਿਮਾਰੀ ਹਟਾਤੀ, ਰਿੱਧੀਆਂ ਸਿੱਧੀਆਂ ਦੇ ਸਵਾਦ ਚ ਫਸ ਗਏ। ਜੇ ਕੋਈ ਹੋਤ ਪਇਓ ਜਗ ਸਿਆਨਾ, ਤਿੰਨ ਤਿੰਨ ਆਪਣੋ ਪੰਥ ਚਲਾਨਾ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਜਿਹੜੇ ਜਿਹੜੇ ਬੰਦੇ ਸੰਸਾਰ ਦੇ ਸਿਆਣੇ ਹੋਏ ਨੇ ਉਹਨਾਂ ਨੇ ਆਪੋ ਆਪਣਾ ਹੀ ਧਰਮ ਬਣਾ ਕੱਢਿਆ, ਜਿਵੇਂ ਹੁਣ ਬਥੇਰਿਆ ਆਪੋ ਆਪਣਾ ਧਰਮ ਬਣਾਇਆ ਹੋਇਆ। ਪਰਮ ਪੁਰਖ ਕਿਨਹੂੰ ਨਾ ਪਾਇਓ, ਬੈਰ ਬਾਦ ਹੰਕਾਰ ਵਡਾਇਓ। ਵਾਹਿਗੁਰੂ ਦੀ ਪ੍ਰਾਪਤੀ ਕਿਸੇ ਨੇ ਨਾ ਕੀਤੀ, ਉਲਟਾ ਵੈਰ ਵਿਰੋਧ ਵਧਾ ਲਿਆ ਆਪਸ ਵਿੱਚ। ਪੇੜ ਪਾਤ ਆਪਣ ਤੇ ਜਲੈ, ਪ੍ਰਭ ਕਹਿ ਪੰਥ ਨਾ ਕੋਊ ਚੱਲੈ। ਕਹਿੰਦੇ ਜਿਵੇਂ ਦਰਖਤ ਦੇ ਪੱਤੇ ਸੁੱਕ ਜਾਂਦੇ ਆ, ਥੱਲੇ ਵੀ ਡਿੱਗ ਪੈਂਦੇ, ਜਦੋਂ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ, ਉਹ ਦਰਖਤ ਆਪਣੇ ਪੱਤਿਆਂ ਦੀ ਅੱਗ ਨਾਲ ਹੀ ਸੜ ਜਾਂਦਾ। ਇਸੇ ਪ੍ਰਕਾਰ ਲੋਕ ਆਪਦੀ ਈਰਖਾ ਚ ਹੀ ਸੜ ਗਏ ਆਪਸ ਵਿੱਚ ਲੜ ਲੜ ਕੇ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ। ਜਿਨ੍ਹਾਂ ਨੇ ਥੋੜੀ ਥੋੜੀ ਸਿੱਧੀ ਦੀ ਪ੍ਰਾਪਤੀ ਕੀਤੀ ਉਹਨਾਂ ਨੇ ਆਪਣੇ ਧਰਮ ਚਲਾ ਲਿਆ। ਇੱਕ ਦੋ ਰਿੱਧੀਆਂ ਸਿੱਧੀਆਂ ਤੁਹਾਡੇ ਕੋਲ ਵੀ ਆ ਜਾਣ, ਤੁਸੀਂ ਵੀ ਸਾਰਾ ਸ਼ਹਿਰ ਮਗਰ ਲਾ ਲਓਗੇ। ਚੀਜ਼ ਇਹੋ ਜਿਹੀ ਹੁੰਦੀ ਹੈ ਰਿੱਧੀ ਸਿੱਧੀ, ਉਹ ਕਹਿਣ ਦੀਆਂ ਗੱਲਾਂ ਹੁੰਦੀਆਂ, ਮੈਂ ਨਹੀਂ ਲਾਉਂਦਾ, ਦੁਨੀਆਂ ਉਹੀ ਮਗਰ ਲੱਗ ਤੁਰਦੀ ਆ, ਬਸ ਇਹੀ ਆ ਜੀ, ਇਹੀ ਆਪ ਹੀ ਰੱਬ ਆਇਆ ਹੋਇਆ। ਅੱਜ ਕੱਲ ਇਹੀ ਸਾਰੇ ਪਾਸੇ ਆ, ਜਿਨ੍ਹਾਂ ਕੋਲ ਮਾੜੀ ਮੋਟੀ ਰਿੱਧੀ ਸਿੱਧੀ ਆ ਜਾਂਦੀ ਹੈ, ਥੋੜੀ ਜਿਹੀ ਅੰਤਰਜਾਮਤਾ ਦਿਖਾਤੀ, ਦੁਨੀਆਂ ਨੇ ਉਹਨਾਂ ਨੂੰ ਰੱਬ ਬਣਾ ਲਿਆ। परमेश्वर ना किन्हू पहचाना मम उचारते पयो दीवाना। पार ब्रह्म परमेश्वर जी कहने मैनू को पछाणने लोग हट गए, चंगी इन्हां नूं रिद्धियां सिद्धियां दित्तियां। कहने हरेक कोई कहे मैं रब कहने कमली होगी दुनिया, हरेक कोई कहे मैं ही रब हां। परम तत् किन्हू ना पछाणना आप भीतरे और जाना। अकाल पुरख नूं किसी ने पछाणिया ना, सब आपां अपनी उलझना च ही फस गए। फिर तब जे रिख राज बनाए तेने आपन पुन सिमरत चलाए। कहने फिर असी सोचा हुण किहनू बनाईए दुनिया दे अंदर परमात्मा कहिंदे। फिर वाहिगुरु ने जिहड़े ऋषि मुनि बनाए वी चलो देखदे इह शायद प्रचार करन मेरा नाम जपाउण जाके। कहिंदे उन्हां ने आपो अपने शास्त्र सिमरतियां रचतियां, उह कहिंदे इही वड्डियां, कोई रब रुब नहीं हैगा। उन्हां ने भी रब नूं भुलाता। जे सिमरत के पए अनुरागी तिन तिन क्रिया ब्रह्म की त्यागी। हुण लोग सिमरतियां दे प्रेमी बन गए, उन्हां सारिआं ने वाहिगुरू की भगती करनी ही छड्ड दित्ती। इही लोगों नूं खराब करदे ने गांह तों गांह सारे। इह चीज आपां तां सुण रहे हां कि जमाना अपने आप नूं फिर दोहराउंदा थोड़े समय बाद, 100 साल बाद 50 साल बाद फिर उही क्रिया हो जाती दुनिया के अंदर। जिन मन हर चरण न ठहरायो सो सिमरत के राह ना आयो। जिन्हों ने अपना मन वाहिगुरु के चरणा जोड़िया वह सिमरतियां के मार्ग वाल नहीं चलते। जिन्हों ने परमात्मा का नाम जपया, ब्रह्मा चार ही वेद बनाए सर्ब लोक दे कर्म चलाए। ब्रह्मा ने चार वेदा की रचना की, सारे लोगों वेदा च लाता उन्हें, आ कर्म करो कर्म कांडा च लोगों सारे लाता। जिनकी लिव हर चरणन लागी ते वेदन ते भय त्यागी। जिन्हों बंदिया ने वाहिगुरु च सुरत जोड़ी वह वेदा के मार्ग नूं त्यागता उन्होंने, क्योंकि परमात्मा का रस्ता अलग है। यह जिहड़ा आपां नूं मार्ग दिता सिखी का सारिआं तों ही निराला। पहली गल तो उही यही आ जाती, जबला खालसा रह न्यारा, न्यारा आ सारिआं तों। सिर्फ एक परमेश्वर के नाम नूं जपण विच खालसा लगता। जिन मत वेद वेद कतेबन त्यागी पार ब्रह्म के भय अनुरागी। जिन्हां बंदिया ने वेदा कितेबां दी मत नूं त्याग दिता उन्हां दा प्रेम वाहिगुरु नाल लग गया। तिनके गूढ़ मत जे चलही भांत अनेक दुख न सो दलही। उन्हां वाहिगुरु दे भगतां दे चलाए मार्ग ते जिहड़े बंदे चले ने उन्हां दे हर तरां दे कलेश दूर होए ने। भगतां दा मार्ग वखरा, जिवें 15 भगतां नूं गुरु ग्रंथ साहिब थां दित्ती महाराज ने, इह भगतां ने किसे नूं नहीं मन्निया होर सिर्फ परमात्मा नूं मन्निया। जिन्हां ने परमात्मा नूं मन्निया उन्हां दा नाम ही गुरु ग्रंथ साहिब सच्चे पातशाह च आया। जे जे सहत जातन संदेह प्रभु को संग न छोड़ तनेह। जेड़े पुरश वाहिगुरु दे प्रेम नूं नहीं छड्डदे उह हर तरां दीआं उखियाईआं नूं सहार लैंदे अपने उत्ते। ते परम पुरी कह जाही तिन हर सिओ अंतर कछ नाही। वह सारे सचखंड नूं जांदे ने, उन्हां विच ते वाहिगुरु विच कोई फर्क नहीं हुंदा। जे जे जी जातन ते डरे परम पुरख तज तिन मग परे। जेड़े वाहिगुरु प्रभु मार्ग विच आउंदीआं उखियाईआं तों डर जांदे ने ਉਹ ਕੀ ਕਰਦੇ ਨੇ, ਉਹ ਵਾਹਿਗੁਰੂ ਨੂੰ ਛੱਡ ਕੇ ਹੋਰ ਰਸਤੇ ਪੈ ਜਾਂਦੇ ਨੇ। ਜਿਵੇਂ ਭਗਤ ਕਬੀਰ ਜੀ ਦਾ ਇੱਕ ਨਾ ਰਹਿਣ ਵਾਲਾ ਸੇਵਕ ਸੀ, ਉਹ 15-20 ਸਾਲ ਨਾ ਰਿਹਾ। ਇੱਕ ਦਿਨ ਉਹ ਚਲੇ ਗਿਆ ਡੇਰਾ ਛੱਡ ਕੇ, ਕਈ ਚਿਰਾਂ ਬਾਅਦ ਕਬੀਰ ਜੀ ਨੂੰ ਮਿਲਿਆ, ਬਿਲਕੁਲ ਰੋਣ ਮੋਣ ਹੋਇਆ ਤੱਲੀ ਅਰਗਾ ਸਿਰ ਕੱਢਿਆ ਕਬੀਰ ਜੀ ਨੂੰ। ਕਬੀਰ ਜੀ ਕਹਿੰਦੇ ਆ ਕੀ ਬਣਿਆ ਫਿਰਦਾ? ਕਹਿੰਦੇ ਜੀ ਤੁਹਾਡੇ ਨਾਲ ਤਾਂ 15-20 ਸਾਲ ਆਰਾਮ ਆਰਾਮ ਕਰਦਿਆਂ ਲੰਘ ਕੇ ਮਿਲਿਆ ਤਾਂ ਕੁਛ ਨਹੀਂ, ਆਹ ਹੁਣ ਮੈਂ ਇੱਕ 2-4 ਮੰਤਰ ਜੇ ਸਿੱਖੇ ਨੇ, ਬੜਾ ਉਹਦੇ ਨਾਲ ਕਿਰਪਾ ਹੋਈ ਆ, ਲੋਕਾਂ ਨੂੰ ਮੁੰਡੇ ਦੇਈ ਦਿਆ ਖੀਰ ਕੜਾਹ ਪੂੜੀਆਂ ਮਾਰਕ ਤੇ ਪੈਸੇ ਕੱਪੜਾ ਲੀੜਾ, ਹੁਣ ਮੇਰਾ ਪੂਰਾ ਟੌਰ, ਲੋਕੀ ਮੈਨੂੰ ਮੱਥਾ ਟੇਕਦੇ ਨੇ। ਮਹਾਰਾਜ ਕਹਿੰਦੇ ਜਿਹੜਾ ਬੰਦਾ ਭਗਤੀ ਚ ਚੱਲਦਾ ਹੋਇਆ ਡਰ ਜਾਂਦਾ ਨਾ ਦਿੱਕਤਾਂ ਤੋਂ, ਉਹ ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ ਭਗਤੀ ਦੇ ਵਿੱਚ, ਕਿਉਂਕਿ ਭਗਤੀ ਕਰਦੇ ਹੀ ਦੁੱਖਾਂ ਨੇ ਆਉਣਾ ਹੁੰਦਾ, ਪਹਿਲਾਂ ਹੀ ਦਰਦਾਂ ਨੇ ਸ਼ੁਰੂ ਹੋਣਾ ਹੁੰਦਾ। ਜਦੋਂ ਹੀ ਭਗਤੀ ਸ਼ੁਰੂ ਕੀਤੀ ਕਈ ਕੁਛ ਆਉਂਦਾ, ਪਹਿਲਾਂ ਕਲਯੁਗ ਆਉਂਦਾ, ਮਾਇਆ ਆਉਂਦੀ ਆ, ਗਰੀਬੀ ਆਉਂਦੀ ਆ, ਕੰਗਾਲੀ ਆ ਜਾਂਦੀ, ਕਈ ਵਾਰੀ ਤਕਲੀਫ ਆਉਂਦੀ ਸ਼ੁਰੂ ਦੇ ਵਿੱਚ। ਸਿਰਫ ਇਸ ਕਰਕੇ ਉਹ ਰੁਕ ਜਾ ਭਗਤੀ ਨਾ ਕਰ, ਸਿਰਫ ਰੋਕਣ ਵਾਸਤੇ ਹੀ ਆਉਂਦੀਆਂ ਸਾਰੀਆਂ ਚੀਜ਼ਾਂ। ਅਜਾ ਪਾਠ ਕਰਨ ਵੈਂਦੇ ਕਈ ਕਹਿੰਦੇ ਬੜੀ ਨੀਂਦ ਆਉਂਦੀ, ਵਾਸੀਆਂ ਆਉਂਦੀਆਂ ਨੇ, ਇਹ ਤਾਂ ਆਉਣੀਆਂ ਹੀ ਨੇ। ਰੁਕਾਵਟ ਪੈਣੀ ਹੁੰਦੀ ਭਗਤੀ ਦੇ ਵਿੱਚ, ਸਵੇਰੇ ਨਹੀਂ ਉੱਠਿਆ ਜਾਂਦਾ। ਸਵੇਰੇ ਕਿਉਂ ਨਹੀਂ ਉੱਠਿਆ ਜਾਂਦਾ? ਹੋਰ ਪੁੱਠੇ ਕੰਮ ਨੂੰ ਉਠਾਲ ਕੇ ਦੇਖ ਲੈਂਦੇ, ਉੱਥੇ ਭੱਜਿਆ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਲੋਕਾਂ ਨੇ ਭਗਤੀ ਕਰਨੀ ਛੱਡ ਦਿੱਤੀ, ਉਹ ਡਰ ਗਏ। ਤੇ ਨਰਕ ਕੁੰਡ ਮੋਂ ਪਰਹੀ ਬਾਰ ਬਾਰ ਜਗ ਮੋਂ ਬਪ ਤਰਹੀ। ਕਹਿੰਦੇ ਜਿਹੜੇ ਬੰਦੇ ਭਗਤੀ ਕਰਦੇ ਡਰ ਕੇ ਭੱਜ ਕੇ ਹੋਰਾਂ ਚੀਜ਼ਾਂ ਚ ਫਸ ਗਏ ਨਾ ਜਾ ਕੇ, ਉਹ ਨਰਕਾਂ ਚ ਪੈ ਗਏ, ਮੁੜ ਮੁੜ ਕੇ ਜਨਮ ਲੈਂਦੇ ਰਹਿਣਗੇ ਉਹ ਲੋਕ। ਤਬ ਹਰ ਬਹੁਰ ਦੱਤ ਉਪਜਾਇਓ ਤਿਨਪੀ ਆਪਣਾ ਪੰਥ ਚਲਾਇਓ। ਫਿਰ ਵਾਹਿਗੁਰੂ ਨੇ ਦੱਤਾ ਤੇ ਇਹਨੂੰ ਪੈਦਾ ਕੀਤਾ ਵੀ ਸ਼ਾਇਦ ਇਹ ਕੁਛ ਕਰੇਗਾ। ਉਹਨੇ ਵੀ ਆਪਣਾ ਹੀ ਪੰਥ ਚਲਾ ਲਿਆ। ਉਹਨੇ ਕੀ ਪੰਥ ਚਲਾਇਆ? ਕਰਮੋ ਨਖ ਸਿਖ ਨਖ ਸਿਰ ਜਟਾ ਸਵਾਰੀ, ਪ੍ਰਭ ਕੀ ਕਿਰਿਆ ਕਛੂ ਨਾ ਵਿਚਾਰੀ। ਉਹਨੇ ਕੀ ਕਿਹਾ, ਲੋਕਾਂ ਨੂੰ ਨਵਾਂ ਧਰਮ ਚਲਾ ਦਿੰਦੇ ਆਪਾਂ, ਹੱਥਾਂ ਦੇ ਨਹੁੰ ਵੱਡੇ ਵੱਡੇ ਕਰ ਲਓ ਬਈ, ਸਿਰ ਤੇ ਜਟਾ ਰੱਖ ਲਓ। ਉਹਨੇ ਨਵੀਂ ਚੀਜ਼ ਚਲਾ ਲਈ। ਕਹਿੰਦਾ ਪ੍ਰਭੂ ਦੇ ਮਿਲਣ ਦੀ ਕੋਈ ਵਿਧੀ ਉਹਨੇ ਦੱਸੀ ਨਾ ਸੰਸਾਰ ਨੂੰ। ਪੁਨ ਹਰ ਗੋਰਖ ਕਹੋ ਉਪਰਾਜਾ, ਸਿੱਖ ਕਰੇ ਤਿੰਨ ਹੂੰ ਵੜ ਰਾਜਾ। ਫਿਰ ਪਰਮੇਸ਼ਰ ਨੇ ਗੋਰਖ ਨੂੰ ਪੈਦਾ ਕੀਤਾ, ਕਹਿੰਦੇ ਚਲੋ ਇਹ ਮੇਰਾ ਨਾਮ ਜਪਾਊਗਾ। ਕਹਿੰਦੇ ਉਹਨੇ ਵੀ ਆਪਣਾ ਵੱਖਰਾ ਮਤ ਚਲਾ ਕੇ ਵੱਡੇ ਵੱਡੇ ਰਾਜਿਆਂ ਨੂੰ ਮੁੰਦਰਾਂ ਪਾ ਕੇ ਚੇਲੇ ਬਣਾ ਲਿਆ ਆਪਣੇ। ਸਰਵਣ ਫਾਰ ਮੁਦਰਾ ਦੁਆ ਡਾਰੀ, ਹਰ ਕੀ ਪ੍ਰੀਤ ਰੀਤ ਨਾ ਵਿਚਾਰੀ। ਉਹਨੇ ਆਪਣੇ ਚੇਲਿਆਂ ਦੇ ਕੰਨ ਪਾੜ ਕੇ ਮੁੰਦਰਾਂ ਪਾ ਤੀਆਂ, ਵਾਹਿਗੁਰੂ ਦੇ ਪ੍ਰੇਮ ਦੀ ਰੀਤੀ ਨੂੰ ਉਹਨੇ ਨਾ ਵਿਚਾਰਿਆ। ਉਹ ਮੁੰਦਰਾਂ ਤਾਂ ਪਾਉਂਦੇ ਸੀ ਕੰਨਾਂ ਚ ਵੀ ਮੁੰਦਰਾ ਕੱਢ ਨਾ ਸਕੇ ਤੇ ਘਰ ਨੂੰ ਭੱਜ ਨਾ ਸਕੇ, ਤਾਂ ਕਿ ਉਹਦੀ ਨਿਸ਼ਾਨੀ ਰਹੇ। ਪੁਨ ਹਰ ਰਾਮਾਨੰਦ ਕੋ ਕਰਾ, ਭੇਸ ਬੈਰਾਗੀ ਕੋ ਜਿਨ ਧਰਾ। ਫਿਰ ਵਾਹਿਗੁਰੂ ਨੇ ਰਾਮਾਨੰਦ ਨੂੰ ਪੈਦਾ ਕੀਤਾ, ਉਹਨੇ ਬੈਰਾਗੀ ਭੇਸ ਧਾਰ ਕਰ ਲਿਆ। ਉਹਨੇ ਕੀ ਕੀਤਾ, ਬੈਰਾਗੀ ਭੇਸ ਵਿੱਚ ਕੰਠੀ ਕੰਠ ਕਾਠ ਕੀ ਡਾਰੀ, ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ। ਉਹਨੇ ਕੀ ਕਿਹਾ, ਲੋਕਾਂ ਨੂੰ ਗਲ ਚ ਲੱਕੜ ਦੀ ਮਾਲਾ ਪਾ ਲਓ ਤੁਲਸੀ ਦੀ। ਉਹਨੇ ਪ੍ਰੇਮਾ ਭਗਤੀ ਵਿਚਾਰੀ ਨੀ। ਜੇ ਪ੍ਰਭ ਪਰਮ ਪੁਰਖ ਉਪਜਾਏ, ਤਿੰਤਨੇ ਆਪਣੇ ਰਾਹ ਚਲਾਏ। ਜਿੰਨੇ ਵੀ ਵੱਡੇ ਵੱਡੇ ਪੁਰਸ਼ ਪੈਦਾ ਕੀਤੇ ਪ੍ਰਮਾਤਮਾ ਨੂੰ, ਸਾਰਿਆਂ ਨੇ ਆਪਣਾ ਰਾਜ ਚਲਾ ਲਿਆ। ਮੈਨੂੰ ਮੰਨੋ ਮੈਨੂੰ ਮੰਨੋ, ਸਾਰੇ ਆਪਣੀ ਪੂਜਾ ਕਰਾਉਣ ਲੱਗ ਪਏ। ਮਹਾਦੀਨ ਤਬ ਪ੍ਰਭ ਉਪਰਾਜਾ, ਅਰਬ ਦੇਸ਼ ਕੋ ਕੀਨੋ ਰਾਜਾ। ਫਿਰ ਵਾਹਿਗੁਰੂ ਨੇ ਪੈਦਾ ਕੀਤਾ, ਮੁਹੰਮਦ ਨੂੰ ਉਤਪੰਨ ਕੀਤਾ, ਉਹਨੂੰ ਅਰਬ ਦੇਸ਼ ਦਾ ਰਾਜਾ ਬਣਾ ਦਿੱਤਾ। ਤਿੰਨ ਪੀ ਏਕ ਪੰਥ ਉਪਰਾਜਾ, ਲਿੰਗ ਬਿਨਾਂ ਕੀਨੇ ਸਭ ਰਾਜਾ। ਉਹਨੇ ਕੀ ਕੀਤਾ, ਆ ਕਰਕੇ ਆਪਣੇ ਪੰਥ ਵਿਚ ਸਲਾਮੀ ਮਤ ਚਲਾ ਕੇ ਸਾਰਿਆਂ ਦੀ ਸੁੰਨਤ ਸ਼ੁਰੂ ਕਰ ਦਿੱਤੀ ਕਰਨੀ। ਉਹਨੇ ਨਵਾਂ ਹੀ ਕੰਮ ਸ਼ੁਰੂ ਕਰਤਾ ਦੁਨੀਆਂ ਚ। ਸਭ ਤੇ ਆਪਣਾ ਨਾਮ ਜਪਾਇਓ, ਸਤਨਾਮ ਕਾਹੂ ਨਾ ਦ੍ਰਿੜਾਇਓ। ਉਹਨੇ ਕਿਹਾ ਮੇਰਾ ਹੀ ਨਾਮ ਜਪੋ, ਸਤਨਾਮ ਦੀ ਲੋੜ ਹੀ ਨਹੀਂ। ਉਹਨੇ ਵੀ ਛਡਾਤਾ ਪਰਮਾਤਮਾ ਨਾਮ ਜਪਣਾ। ਸਭ ਆਪਣੀ ਆਪਣੀ ਉਰਜਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਸਾਰੇ ਆਪੋ ਆਪਣੀ ਵਡਿਆਈ ਚ ਉਲਝ ਗਏ, ਕਿਸੇ ਨੂੰ ਪਰਮਾਤਮਾ ਨੂੰ ਜਾਣਿਆ ਹੀ ਨਹੀਂ, ਕਿਸੇ ਨੇ ਨਾਮ ਹੀ ਨਹੀਂ ਜਪਿਆ। ਤਪ ਸਾਦਤ ਹਰ ਮੋਹੇ ਬਲਾਇਓ, ਹਿਮ ਕਹਿ ਕਹਿ ਇਹ ਲੋਕ ਪਠਾਇਓ। ਕਹਿੰਦੇ ਉਦੋਂ ਮੈਂ ਸ੍ਰੀ ਹੇਮਕੁੰਡ ਸਾਹਿਬ ਸੀ, ਦਵੈਤ ਏਕ ਰੂਪ ਹੋਵੈ ਗਏ। ਫਿਰ ਆਇਆ ਵਿਬਾਣ ਲੈ ਕੇ ਸੱਚਖੰਡ ਗਏ, ਤਪੱਸਿਆ ਕਰਦਿਆਂ ਮੈਨੂੰ ਬੁਲਾਇਆ, ਇਹ ਬਚਨ ਆ ਕੇ ਮੈਨੂੰ ਇਸ ਮਾਤ ਲੋਕ ਚ ਭੇਜਿਆ ਵੀ ਤੂੰ ਜਾ ਮੇਰਾ ਨਾਮ ਜਪਾ, ਇਹ ਪੁੱਠੇ ਕੰਮ ਦੁਨੀਆਂ ਕਰੀ ਜਾਂਦੀ ਹੁਣ। ਅਕਾਲ ਪੁਰਖੋ ਬਾਚ, ਕਹਿੰਦੇ ਅਕਾਲ ਪੁਰਖ ਜੀ ਨੇ ਹੁਣ ਜਿਹੜੇ ਮੈਨੂੰ ਬਚਨ ਕੀਤੇ ਉਹ ਮੈਂ ਸੁਣਾਉਣਾ ਚਾਹੁ ਪਈ। ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰ ਬੇ ਕਹੁ ਸਾਜਾ। ਵਾਹਿਗੁਰੂ ਕਹਿਣ ਲੱਗੇ ਮੈਨੂੰ ਇਉਂ ਕਿਹਾ ਪਰਮਾਤਮਾ ਜੀ ਨੇ, ਐਂ ਰੱਖ ਕੇ ਮੇਰੇ ਮੋਢੇ ਤੇ ਹੱਥ ਪਿਆਰ ਨਾਲ ਲਾ ਕੇ, ਮੈਂ ਤੈਨੂੰ ਆਪਣਾ ਪੁੱਤਰ ਹੋਣ ਦੀ ਵਡਿਆਈ ਬਖਸ਼ੀ ਹੈ। ਪੁੱਤਰ ਤੂੰ ਮੇਰਾ ਪੁੱਤਰ ਹੈ, ਮਹਾਰਾਜ ਨੂੰ ਆਪਣਾ ਪੁੱਤਰ ਥਾਪਿਆ ਤੇ ਤੈਨੂੰ ਸੰਤ ਮਾਰਗ ਚਲਾਉਣ ਲਈ ਸਾਜਿਆ। ਪੰਥ ਪ੍ਰਚੁਰ ਕਰ ਬੇ ਕਹਿ ਸਾਜਾ, ਜਾਹੇ ਤਹਾਂ ਤੈਂ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੂੰ ਸੰਸਾਰ ਵਿੱਚ ਜਾ ਕੇ ਸੱਚੇ ਧਰਮ ਨੂੰ ਚਲਾ ਤੇ ਲੋਕਾਂ ਨੂੰ ਬੁਰੇ ਕਰਮ ਕਰਨ ਤੋਂ ਹਟਾ, ਜਾ ਕੇ ਪੁੱਠੀ ਮਤ ਲੋਕਾਂ ਦੀ ਹੋਈ ਪਈ ਹੈ, ਇਸ ਵਕਤ ਜਾ ਕੇ ਉਹਨਾਂ ਨੂੰ ਹਟਾ। ਕਬਿਬਾਚ, ਹੁਣ ਦਸਵੇਂ ਪਾਤਸ਼ਾਹ ਆਪਣੇ ਆਪ ਨੂੰ ਲਿਖਦੇ ਨੇ ਕਬਿਬਾਚ, ਕਈ ਚੌਪੀ ਪੜ੍ਹਨ ਨੂੰ ਹਟ ਗਏ, ਕਬਿਬਾਚ ਲਿਖੀ ਹੋਈ ਹੈ ਉੱਤੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਨਾਨਕ ਸਾਇਰ ਏਵ ਕਹਿਤ ਹੈ। ਇੱਥੇ ਦਸਵੇਂ ਪਾਤਸ਼ਾਹ ਨੇ ਜੇ ਮਾੜਾ ਲਿਖਤਾ ਨਾ ਕਬਿਬਾਚ, 52 ਕਵੀ ਰੱਖੇ ਹੋਏ ਸੀ ਉਹਨੇ ਆਪਣੇ ਕੋਲੇ, ਇੰਨਾ ਭੁਲੇਖਾ ਪੈ ਗਿਆ। ਹੁਣ ਆਹ ਕਬਿਬਾਚ ਲਿਖਿਆ, ਇਹ ਦਸਵੇਂ ਪਾਤਸ਼ਾਹ ਲਿਖਦੇ ਨੇ, ਕਿਉਂਕਿ ਪਿੱਛੋਂ ਚਲੀ ਆ ਰਹੀ ਦੋਹਰਾ। ਠਾਂਡ ਪਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ। ਕਹਿੰਦੇ ਫਿਰ ਮੈਂ ਉੱਠ ਕੇ ਖੜਾ ਹੋ ਗਿਆ, ਸਾਹਮਣੇ ਖੜ ਕੇ ਹੱਥ ਜੋੜੇ, ਅਕਾਲ ਪੁਰਖ ਵਾਹਿਗੁਰੂ ਦੇ ਸਿਰ ਨਵਾ ਕੇ ਬਚਨ ਕਿਹਾ, ਪੰਥ ਚਲਾ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਇੰਨੀ ਸਮਰੱਥਾ ਦੇ ਹੁੰਦਿਆਂ ਹੋਇਆਂ ਵੀ ਨਿਮਰਤਾ ਹੈ ਇਹ, ਨਹੀਂ ਤਾਂ ਕਹਿ ਜੇ ਸਧਾਰਨ ਬੰਦਾ ਹੋਵੇ ਕੋਈ, ਉਹ ਕੋਈ ਨੀ ਚਿੰਤਾ ਨਾ ਕਰੋ ਜੀ, ਮੈਂ ਹੁਣੇ ਜਾ ਕੇ ਚਲਾ ਦਿਆਂਗਾ ਸਾਰਾ ਕੁਛ, ਇੱਥੇ ਨਹੀਂ ਚੱਲਦੀ ਚੀਜ਼। ਸਿੱਖ ਕੋਲ ਕਿੰਨੀ ਤਾਕਤ ਆ ਜੇ ਗੁਰੂ ਸਾਹਿਬ ਨੂੰ ਨਾ ਛੱਡੇ। ਕੋਈ ਐਡੇ ਐਡੇ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਹਮੇਸ਼ਾ, ਜਿਵੇਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲੇ, ਉਹਨਾਂ ਦੀ ਬਰਸੀ ਮਨਾਈ 4 ਤਰੀਕ ਨੂੰ, ਸੰਗਤਾਂ ਸਾਰੇ ਥਾਂ ਮਨਾ ਰਹੀਆਂ। ਉਹਨਾਂ ਦੇਖੇ ਜੇ ਬਾਬਾ ਜੀ ਆਹ ਕੰਮ ਕਰਨਾ, ਭਾਈ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਵਾ ਲੈ ਲਈਏ ਪਹਿਲਾਂ, ਆਪਾਂ ਮਹਾਂਪੁਰਖ ਵੀ ਐਂ ਕਰਿਆ ਕਰਦੇ ਸੀ, ਹੁਕਮਨਾਵਾ ਲੈ ਲਈਏ ਭਾਈ ਪਹਿਲਾਂ। ਸੰਤ ਬਾਬਾ ਕਰਤਾਰ ਸਿੰਘ ਨੇ ਜਦ 37 ਨਗਰ ਕੀਰਤਨ ਸ਼ੁਰੂ ਕਰਨੇ ਸੀ, ਉਸ ਵਕਤ ਕਹਿੰਦੇ ਉਦੋਂ ਮੈਂ ਇਕੱਲਾ ਹੀ ਨਾਲ ਸੀ, ਕਹਿੰਦੇ ਠਾਕਰ ਸਿੰਘ ਆਪਾਂ ਬਾਹਲਾ ਜਾ ਕੇ ਬੇਨਤੀ ਕਰਕੇ ਹੁਕਮਨਾਵਾ ਲੈ ਕੇ ਦੇਖੀ। ਮੈਂ ਚਲੋ ਜੀ ਚੱਲੀਏ, ਉਸ ਵਕਤ ਹੱਥ ਪੈਰ ਧਵਾ ਕੇ ਜਦੋਂ ਅੰਦਰ ਗਏ ਪਹਿਲਾਂ ਖੜ ਕੇ ਅਰਦਾਸ ਕੀਤੀ 10-15 ਮਿੰਟ ਐਨ ਟੇਕ ਕੇ, ਫਿਰ ਤਾਬਿਆ ਬੈਠੇ। ਮੈਂ ਉਦੋਂ ਚੌਰ ਕਰਦਾ ਸੀ ਮਹਾਰਾਜ ਨੂੰ। ਹੁਕਮਨਾਮਾ ਆਇਆ, ਜਦੋਂ ਹੁਕਮਨਾਮੇ ਦੀ ਇਹ ਪੰਗਤੀ ਆਈ, ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ, ਧਰਮ ਅਰਥ ਕਾਮ ਮੋਹ ਕਾ ਦਾਤਾ। ਸੋ ਇਸ ਕਰਕੇ ਉਹ ਬਿਲਾਵਲ ਮਹੱਲਾ ਪੰਜਵਾਂ ਦਾ ਹੁਕਮਨਾਮਾ ਸੀ। ਮਹਾਂਪੁਰਖ ਕਹਿੰਦੇ ਬਈ ਆਗਿਆ ਮਿਲ ਗਈ ਮਹਾਰਾਜ ਵੱਲੋਂ। ਸਤਿਗੁਰੂ ਕਹਿੰਦੇ ਮੈਂ ਆਪੇ ਸਾਰਾ ਕੁਛ ਕਰੂੰਗਾ, ਤੂੰ ਕਰਤਾਰ ਸਿੰਘ ਕੰਮ ਸ਼ੁਰੂ ਕਰ। ਗੁਰੂ ਗ੍ਰੰਥ ਸਾਹਿਬ ਦੀ ਆਗਿਆ ਲੈ ਕੇ, ਨਾਲੇ ਬ੍ਰਹਮ ਗਿਆਨੀ ਸੀ, ਇਸ ਕਰਕੇ 10ਵੇਂ ਪਾਤਸ਼ਾਹ ਅਕਾਲ ਪੁਰਖ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਵਾਹਿਗੁਰੂ ਜੀ, ਮੈਂ ਇਕੱਲਾ ਨਹੀਂ ਕੁਛ ਕਰ ਸਕਦਾ, ਏਡੀ ਵੱਡੀ ਤੇਰੀ ਮਾਇਆ, ਏਡੀ ਵੱਡੀ ਰਚਨਾ, ਏਡੀ ਵੱਡੀ ਦੁਨੀਆ, ਜੀ ਤੁਸੀਂ ਸਹਾਇਤਾ ਕਰਿਓ ਮੇਰੀ, ਤਾਂ ਇਹ ਪੰਥ ਚੱਲਣਾ ਜੀ। ਚਾਹੋ ਪਈ ਇਹ ਕਾਰਨ ਪ੍ਰਭ ਮੋਹੈ ਪਠਾਇਓ, ਤਬ ਮੈਂ ਜਗਤ ਜਨਮ ਤਰ ਆਇਓ। ਕਹਿੰਦੇ ਸੱਚਾ ਪੰਥ ਚਲਾਉਣ ਲਈ ਵਾਹਿਗੁਰੂ ਨੇ ਮੈਨੂੰ ਇਸ ਲੋਕ ਚ ਭੇਜਿਆ, ਇਸ ਲਈ ਮੈਂ ਉਹਨਾਂ ਦੀ ਆਗਿਆ ਅਨੁਸਾਰ ਇਹ ਜਗਤ ਵਿਚ ਆ ਕਰਕੇ ਅਵਤਾਰ ਧਾਰਿਆ। ਆਪ ਸਤਿਗੁਰੂ ਜਨਮ ਹੀ ਲਿਖਣਗੇ। ਉਹ ਕਿਉਂ? ਆਪਣੇ ਆਪ ਨੂੰ ਆਉਣ ਸ਼ੋ ਕਰਨਾ ਕਿ ਮੈਂ ਕੌਣ ਆ, ਪਰ ਹੈ ਨਿਰੰਕਾਰ ਹੀ, ਕਿਉਂਕਿ ਜਦੋਂ ਉੱਚੀਆਂ ਅਵਸਥਾ ਚ ਅਭਿਆਸੀ ਜਾਂਦੇ ਨੇ, ਉੱਥੇ ਜਾ ਕੇ ਪਤਾ ਲੱਗਦਾ ਉਹ ਬਾਬਾ ਇਹ ਤਾਂ ਉੱਪਰੋਂ ਤਾਂ ਸਾਰਾ ਕੋਈ ਇੱਕੋ ਹੀ ਆ। ਇਹ ਤਾਂ ਸਾਨੂੰ ਸਮਝਾਉਣ ਲਈ ਨਿਮਰਤਾ ਸਿਖਾਈ ਹੋਈ ਹੈ ਇਹਦੇ ਚ। ਇਹ ਤਾਂ ਬੜੀਆਂ ਬੜੀਆਂ ਹਸਤੀਆਂ ਜਾਂ ਦਰਸ਼ਨ ਹੁੰਦੇ ਆ ਨਾ, ਉਹ ਆ ਕੇ ਦੱਸ ਜਾਂਦੇ, ਉਹ ਕਹਿੰਦੇ ਉਹ ਦੇਖੋ ਭੁਲੇਖੇ ਚ ਨਾ ਰਹੇ, ਉਹ ਨਿਰੰਕਾਰ ਆਪ ਹੀ ਹੈ। ਔਰ ਇਹ ਗੱਲ ਸਟੇਜ ਉੱਤੇ ਬਹੁਤ ਘੱਟ ਲਿਆਉਂਦਾ ਹੁੰਦਾ ਮੈਂ ਅਭਿਆਸੀਆਂ ਦੀ ਚੀਜ਼ਾਂ, ਉਹ ਕਹਿੰਦੇ ਸਾਡੀਆਂ ਗੱਲਾਂ ਸਟੇਜ 'ਤੇ ਨਾ ਦੱਸਿਆ ਕਰ। ਸੋ ਇਸ ਕਰਕੇ ਬਸ ਇੰਨੇ ਹੀ ਸਮਝ ਲਓ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਰੂਪ ਪ੍ਰਗਟ ਕੀਤਾ ਨਿਰੰਕਾਰ ਜੀ ਨੇ। ਸਿਰਫ ਇੱਕ ਸਾਨੂੰ ਓਹਲਾ ਰੱਖਿਆ ਬਸ ਸਰੀਰ ਦਾ, ਪਹਿਲਾ ਸਰੂਪ ਦਸਾਂ, ਦਸਵਾਂ ਸਰੂਪ, ਸਾਰੇ ਇੱਕੋ ਹੀ ਰੂਪ ਮਹਾਰਾਜ ਨੇ ਕਹੇ ਨੇ। ਮਹਾਰਾਜ ਕਹਿੰਦੇ ਤਦੋਂ ਮੈਂ ਆ ਕੇ ਅਵਤਾਰ ਧਾਰਿਆ, ਉਹ ਮੈਂ ਚੀਜ਼ ਇਉਂ ਸਿੱਧ ਕਰ ਦਿੰਦਾ ਵੀ ਜਦੋਂ ਕਹਿੰਦੇ ਨੇ ਨਾ ਮਹਾਰਾਜ ਸੱਚੇ ਪਾਤਸ਼ਾਹ ਜਨਮ ਲਿਆ, ਜਦ ਭੀਖਣ ਸ਼ਾਹ ਨੇ ਉਦਣ ਜਾਂ ਮੱਥਾ ਟੇਕਿਆ ਕਢਾਮ ਪਿੰਡ ਪਟਿਆਲੇ ਕੋਲ ਪੈਂਦਾ, ਚੇਲੇ ਕਹਿੰਦੇ ਪੀਰ ਜੀ ਅੱਜ ਕੀ ਗੱਲ ਕਾਫਰਾਂ ਵਾਂਗੂ ਤੂੰ ਜੀ, ਤੁਸੀਂ ਇੱਧਰ ਪੂਰਬ ਨੂੰ ਮੱਥਾ ਟੇਕੀ ਜਾਂਦੇ, ਆਪਾਂ ਲਹਿਦੇ ਨੂੰ ਮੱਥਾ ਟੇਕਦੇ ਹੁੰਦੇ ਹਾਂ। ਉਹ ਕਹਿੰਦੇ ਉਹ ਖੁਦਾ ਦਾ ਪ੍ਰਕਾਸ਼ ਅੱਜ ਇੱਧਰ ਹੋਇਆ, ਉਹ ਪ੍ਰਕਾਸ਼। ਕਹਿੰਦੇ ਕਈ ਕਹਿੰਦੇ ਉੱਥੇ ਪ੍ਰਕਾਸ਼ ਹੋਇਆ ਸੀਗਾ, ਤਹੀਂ ਪ੍ਰਕਾਸ਼ ਹਮਾਰਾ ਭਇਓ, ਤ੍ਰਿਵੇਣੀ ਕੋਲੇ ਪ੍ਰਕਾਸ਼ ਹੋਇਆ। ਉਹ ਉਹਨੂੰ ਹੋਰ ਅਰਥ ਨਾਲ ਲੈਂਦੇ ਨੇ। ਉਹ ਕਹਿੰਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਦੇ ਉਦਰ ਚ ਆਏ ਸੀ। ਸੋ ਮੁੱਖ ਜਲੋ ਜਿਤ ਕਹਾ ਹੈ ਠਾਕੁਰ ਜੋਨੀ। ਉਹ ਜਨਮ ਲੈਣ ਦਾ ਤਰੀਕਾ ਨਹੀਂ ਹੁੰਦਾ ਅਵਤਾਰਾਂ ਦਾ, ਦਸਾਂ ਸਰੂਪਾਂ ਦਾ ਵਿਸ਼ੇਸ਼ ਤਰੀਕਾ ਇਹ ਆ, ਮਾਇਆ ਦੇ ਰਾਹੀਂ ਇੱਕ ਜੋਤ ਰੱਖ ਕੇ ਇੱਕ ਸਰੂਪ ਬਣਾ ਦਿੱਤਾ ਜਾਂਦਾ ਮਾਤਾ ਦੇ ਉਦਰ ਵਿੱਚ। ਜਦੋਂ ਸਰੂਪ ਜਨਮ ਲੈਂਦਾ, ਸਰੀਰ ਜਨਮ ਲੈਂਦਾ, ਹਲੇ ਉਹਦੇ 'ਚ ਉਹ ਚੀਜ਼ ਨਹੀਂ ਆਈ, ਜਦੋਂ ਦਾਈ ਇਸ਼ਨਾਨ ਕਰਾ ਕੇ ਨਾਲ ਲਟਾ ਦਿੰਦੀ ਹੈ ਮਾਤਾ ਦੇ ਕੋਲ ਬੱਚੇ ਨੂੰ ਪਾਤਾ, ਉਦੋਂ ਉਹ ਪੋਸ ਉਹਦੀ ਸੱਤੇ ਨੂੰ ਸਿੱਧੀ ਲਾਈਟ ਆ ਕੇ ਉਸ ਸਰੂਪ 'ਚ ਪਈ ਆ। ਇਸ ਕਰਕੇ ਪਰਮਾਤਮਾ ਜਨਮ ਨਹੀਂ ਲੈਂਦਾ, ਇਹ ਤਰੀਕਾ ਹੁੰਦਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਗੱਲ ਦੱਸੀ ਸੀ ਮੈਨੂੰ, ਮੈਂ ਗੱਲ ਇਹ ਮੈਂ ਵੀ ਕਿੰਤੂ ਕੀਤਾ ਜੀ ਤੁਹਾਡੇ ਵਾਂਗੂ, ਬਹੁਤ ਲੋਕ ਕਿੰਤੂ ਕਰਦੇ। ਮੈਂ ਜੀ ਨਾਲੇ ਕਹਿੰਦੇ ਵੀ ਪਰਮਾਤਮਾ ਜਨਮ ਨਹੀਂ ਲੈਂਦਾ, ਨਾਲੇ ਗੁਰਾਂ ਨੇ ਜਨਮ ਲਿਆ। ਮੈਂ ਲੰਮੇ ਪਏ ਸੀ ਰਾਮਪੁਰ ਖੇੜੇ ਦੀ ਗੱਲ, ਇੱਕਦਮ ਉੱਠ ਕੇ ਬੈਠੇ ਹੋ ਗਏ, ਮੈਨੂੰ ਕਹਿੰਦੇ ਦੁਬਾਰਾ ਨਾ ਕਹੀਂ ਇਹ ਗੱਲ। ਮੈਂ ਜੀ ਫਿਰ ਮੈਨੂੰ ਦੱਸੋ ਤਾਂ ਸੀ ਇਹ ਕੀ ਹਿਸਾਬ ਕਿਤਾਬ ਹੈ। ਕਹਿੰਦੇ ਇਸ ਤਰ੍ਹਾਂ ਹੁੰਦਾ, ਦਸੇ ਸਰੂਪਾਂ ਦੇ ਉਧਰ ਤੋਂ ਤਾਂ ਜਨਮ ਉਸੇ ਤਰ੍ਹਾਂ ਉਹਨਾਂ ਆਕਾਰ ਨੇ ਲਿਆ ਹੁੰਦਾ, ਪਰ ਜੋਤ ਬਾਅਦ ਵਿੱਚ ਪ੍ਰਵੇਸ਼ ਕਰਦੀ ਹੈ ਉਸ ਸਰੀਰ ਦੇ ਵਿੱਚ। ਜਿਵੇਂ ਆਪਾਂ ਭਗਤੀ ਕਰਦੇ ਹਾਂ, ਭਗਤੀ ਕਰਦਿਆਂ ਕਰਦਿਆਂ ਜਦੋਂ ਬ੍ਰਹਮ ਗਿਆਨ ਦੀ ਜੋਤ ਪ੍ਰਗਟ ਹੁੰਦੀ ਹੈ, ਉਹ ਵਿਸ਼ੇਸ਼ ਰੱਖੀ ਜਾਂਦੀ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ, ਉਹ ਕਣੀ ਬਾਅਦ ਚ ਰੱਖੀ ਜਾਂਦੀ ਹੈ, ਕਹਿੰਦੇ ਪਹਿਲਾਂ ਨਹੀਂ। ਇਸ ਕਰਕੇ ਹੁਣ ਤਾਂ ਸਧਾਰਨ ਸਰੀਰ ਹੀ ਹੈ, ਭਗਤੀ ਤੋਂ ਬਾਅਦ ਕਣੀ ਰੱਖੀ ਜਾਂਦੀ ਆ। ਆ ਜਿਹੜੀ ਆਪਾਂ ਨੂੰ ਜੋਤ ਦਿਖਦੀ, ਪ੍ਰਕਾਸ਼ ਦਿਖਦਾ, ਇਹ ਫਿਰ ਵਿਸ਼ੇਸ਼ ਹੁੰਦਾ। ਇਸ ਕਰਕੇ ਮਹਾਰਾਜ ਨੂੰ ਕਦੇ ਨਹੀਂ ਕਹਿਣਾ ਕਿ ਉਹਨਾਂ ਨੇ ਜਨਮ ਲਿਆ, ਉਹ ਆਪ ਜਿਵੇਂ ਮਰਜ਼ੀ ਕਹਿਣ, ਪਰ ਸਾਡਾ ਵੀ ਤਾਂ ਦਿਮਾਗ ਕੰਮ ਕਰਨਾ ਚਾਹੀਦਾ ਨਾ। ਜਿਮ ਤਿੰਨ ਕਹੀ ਇਹਨਾਂ ਤਿਮ ਕਹਿਓ, ਔਰ ਕਿਸੂ ਤੇ ਬੈਰ ਨਾ ਗਹਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਵਾਹਿਗੁਰੂ ਨੇ ਮੈਨੂੰ ਕਿਹਾ, ਮੈਂ ਉਹ ਸੁਨੇਹਾ ਦੁਨੀਆਂ ਨੂੰ ਦੇਣ ਆਇਆ, ਮੈਂ ਕਿਸੇ ਨਾਲ ਵੈਰ ਨਹੀਂ ਰੱਖਾਂਗਾ। 10ਵੇਂ ਪਾਤਸ਼ਾਹ ਕਹਿੰਦੇ ਮੈਂ ਨਿਰਵੈਰ ਹਾਂ, ਕਿਸੇ ਨਾਲ ਮੇਰਾ ਵੈਰ ਨਹੀਂ। ਜੇ ਹਮ ਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੋਕੋ ਦਾਸ ਤਵਨ ਕਾ ਜਾਨੋ, ਯਾ ਮੈਂ ਭੇਦ ਨਾ ਰੰਚ ਪਛਾਨੋ। ਇਹ ਬਚਨ ਭਾਈ ਦਇਆ ਸਿੰਘ ਨੂੰ ਪੁੱਛਿਆ ਸੰਗਤ ਨੇ ਫਿਰ, ਕਿ ਭਾਈ ਦਇਆ ਸਿੰਘ ਜੀ ਆਹ ਜਿਹੜਾ ਮਹਾਰਾਜ ਲਿਖਿਆ, ਤੁਸੀਂ ਨਾਲੇ ਕਹਿੰਦੇ ਹੋ ਕਿ ਇਹ ਪਰਮੇਸ਼ਰ ਆਪ ਹੈ, ਫਿਰ ਮਹਾਰਾਜ ਤਾਂ ਕਹਿੰਦੇ ਨੇ ਮੈਂ ਪਰਮੇਸ਼ਰ ਨਹੀਂ ਹਾਂ। ਭਾਈ ਦਇਆ ਸਿੰਘ ਜੀ ਕਹਿੰਦੇ ਹੁਣ ਦੇਖੋ ਨਾ, ਹੁਣ ਤਾਂ ਮਨੁੱਖਾ ਦੇ ਹੀ ਵਿੱਚ ਆਏ ਹੋਏ ਨੇ ਨਾ, ਇਸ ਕਰਕੇ ਉਹ ਚੀਜ਼ ਨੂੰ ਉਚਾਰਿਆ ਹੈ। ਜੇ ਪਰਮੇਸ਼ਰ ਵੀ ਮਨੁੱਖਾ ਦੇਹੀ ਚ ਆਊਗਾ ਤਾਂ ਆਪਣੇ ਆਪ ਨੂੰ ਮਨੁੱਖ ਹੀ ਕਹੂਗਾ, ਉਹਨੇ ਨਿਮਰਤਾ ਰੱਖਣੀ ਹੁੰਦੀ ਹੈ। ਫਿਰ ਇਹਦੇ ਚ ਇਹ ਵੀ ਜੋ ਹਮਕੋ ਪਰਮੇਸ਼ਰ ਉਚਰ ਹੈ, ਜੇ ਆਪਣੇ ਆਪ ਨੂੰ ਪਰਮੇਸ਼ਰ ਕਹਿਣਗੇ ਤੇ ਸਭ ਨਰਕ ਕੁੰਡ ਮੈਂ ਪਰ ਹੈ। ਪਿਛਲੇ ਅਵਤਾਰਾਂ ਨੇ ਸਾਰਿਆਂ ਨੇ ਜਿੰਨੇ ਮਹਾਰਾਜ ਨੇ ਆਪਾਂ ਦੱਸੇ ਨੇ, ਦੈਂਤਾਂ ਤੋਂ ਲੈ ਕੇ ਦੱਤਾਤ੍ਰੇਅ ਆਦਿਕ ਸਾਰੇ ਗਿਣ ਕੇ ਦੱਸੇ ਨੇ, ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਕਿਹਾ ਸੀ, ਤਾਂ ਮਹਾਰਾਜ ਨੇ ਕਿਹਾ ਵੀ ਜੋ ਹਮਕੋ ਪਰਮੇਸ਼ਰ ਉਚਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੈਨੂੰ ਉਹ ਅਕਾਲ ਪੁਰਖ ਦਾ ਸੇਵਕ ਕਰਕੇ ਜਾਣੋ, ਇਹ ਗੱਲ ਵਿੱਚ ਰਤਾ ਜਿੰਨਾ ਵੀ ਫਰਕ ਨਾ ਮੰਨੋ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਮੈਂ ਵਾਹਿਗੁਰੂ ਅਕਾਲ ਪੁਰਖ ਦਾ ਦਾਸ ਹਾਂ। ਇਹਦਾ ਮਤਲਬ ਇਹ ਸੀ ਆਪਾਂ ਨੂੰ ਦਾਸਾ ਭਾਵ ਸਿਖਾਉਣਾ ਸੀ। ਦਾਸਾ ਭਾਵ ਸਿਖਾਉਣ ਲਈ ਨਿਮਰਤਾ ਦੇ ਅੱਖਰ ਵਰਤੇ ਨੇ। ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਕਈ ਜਗ੍ਹਾ ਲਿਖਿਆ, ਨਾਨਕ ਨੀਚ ਕਹਿ ਵਿਚਾਰ, ਸਗ ਨਾਨਕ ਦੀ ਬਾਨ ਕਰਕੇ ਲਿਖਿਆ, ਸਗ ਨਾਮ ਕੂਕਰਦਾ ਹੈ। ਮੰਨ ਲਓਗੇ, ਇਉਂ ਨਹੀਂ ਕਹੀਦਾ ਹੁੰਦਾ। ਮਹਾਰਾਜ ਆਪਣੇ ਆਪ ਨੂੰ ਲਿਖਣਗੇ, ਦਾਸ ਹਾਂ ਜੀ, ਮੈਂ ਪਤਤ ਹਾਂ ਜੀ, ਮੈਂ ਨੀਚ ਹਾਂ ਜੀ, ਮੈਂ ਕਿਰਮ ਹਾਂ ਜੀ। ਉਹ ਤਾਂ ਸਾਡੇ ਲਈ ਹੈ ਸਾਰਾ ਕੁਝ, ਸਾਨੂੰ ਸਿਖਾਉਣ ਵਾਸਤੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦੇਖਣ ਆਇਓ ਜਗਤ ਤਮਾਸ਼ਾ, ਸਾਰੇ ਜਗ ਦਾ ਤਮਾਸ਼ਾ ਦੇਖਣ ਮੈਂ ਆਇਆ। ਜੋ ਪ੍ਰਭ ਜਗਤ ਕਹਾ ਸੋ ਕਹਿ ਹੋ, ਮ੍ਰਿਤ ਲੋਕ ਤੇ ਮੋਨ ਨਾ ਰਹਿ ਹੋ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਆਉਣ ਲੱਗਿਆ ਸੰਦੇਸ਼ ਦਿੱਤਾ, ਸੰਸਾਰੀ ਲੋਕਾਂ ਲਈ ਦਿੱਤਾ ਨਾ, ਉਹ ਸੰਦੇਸ਼ ਮੈਂ ਸਾਰਿਆਂ ਨੂੰ ਦਿਆਂਗਾ। ਮੈਂ ਲੋਕ ਵਿੱਚ ਕਿਸੇ ਤੋਂ ਡਰ ਕੇ ਚੁੱਪ ਨਹੀਂ ਰਹਿਣ ਵਾਲਾ। ਨਰਾਜ ਛੰਦ ਕਹਿਓ ਪ੍ਰਭੂ ਸੁਭਾਖ ਹਾਂ, ਕਿਸੂ ਨਾ ਕਾ ਨਰਾਖ ਹਾਂ। ਮੈਨੂੰ ਜੋ ਵਾਹਿਗੁਰੂ ਨੇ ਕਿਹਾ ਮੈਂ ਉਹ ਕਹਾਂਗਾ, ਮੈਂ ਕਿਸੇ ਦੀ ਪਰਵਾਹ ਨਹੀਂ ਕਰਾਂਗਾ। ਕਿਸੂ ਨਾ ਭੇਖ ਭੀਜ ਹਾਂ, ਅਲੇਖ ਬੀਜ ਬੀਜ ਹਾਂ। ਕਿਸੇ ਹੋਰ ਦੇ ਭੇਖ ਚ ਨਹੀਂ ਭੀਜਾਂਗਾ ਨਾ ਹੀ, ਅਤੇ ਇੱਕ ਵਾਹਿਗੁਰੂ ਦੇ ਨਾਮ ਜਪਣ ਦਾ ਬੀਜ ਬੀਜਾਂਗਾ ਬਸ। ਮੈਂ ਨਹੀਂ ਦੁਨੀਆਂ ਨੂੰ ਹੋਰ ਕੋਈ ਗੱਲ ਕਹਿਣੀ, ਨਾ ਮੈਂ ਆਪਣੇ ਆਪ ਨੂੰ ਪਰਮੇਸ਼ਰ ਕਹਿਣਾ, ਨਾ ਮੈਂ ਆਪਣੇ ਆਪ ਨਾਲ ਜੋੜਨਾ। ਅਵਤਾਰਾਂ ਨੇ ਆਪਣੇ ਆਪ ਨਾਲ ਜੋੜਿਆ, ਪੀਰਾਂ ਨੇ ਆਪਣੇ ਆਪ ਨਾਲ ਜੋੜਿਆ, ਕਿਹਨੇ ਨਹੀਂ ਜੋੜਿਆ ਆਪਣੇ ਆਪ ਨਾਲ? ਦਸਵੇਂ ਪਾਤਸ਼ਾਹ ਕਹਿੰਦੇ ਮੇਰੇ ਕੋਲ ਬਿਲਕੁਲ ਨਾ ਆਇਓ, ਨਾ ਮੇਰੇ ਨਾਲ ਜੁੜਿਓ। ਮੈਂ ਤੁਹਾਨੂੰ ਕਹਿਣਾ ਵਾਹਿਗੁਰੂ ਕਹੋ, ਵਾਹਿਗੁਰੂ। ਇਸ ਕਰਕੇ ਪਰਮਾਤਮਾ ਦਾ ਨਾਮ ਜਪੋ। ਪਖਾਣ ਪੂਜ ਹੋ ਨਹੀਂ, ਨਾ ਭੇਖ ਭੀਜ ਹੋ ਕਹੀਂ। ਕਹਿੰਦੇ ਨਾ ਮੈਂ ਪੱਥਰਾਂ ਦਾ ਪੁਜਾਰੀ ਬਣਾਂਗਾ, ਨਾ ਮੈਂ ਭੇਸ ਵਿੱਚ ਰਹਿ ਕੇ ਉਹ ਪ੍ਰਸੰਨ ਕਰਾਂਗਾ ਉਹਨਾਂ ਨੂੰ, ਕਿਸੇ ਭੇਖ ਵਿੱਚ ਰਹਿ ਕੇ ਮੈਂ ਪ੍ਰਸੰਨ ਨਹੀਂ ਹੋਵਾਂਗਾ। ਅਨੰਤ ਨਾਮ ਗਾਏ ਹੋ, ਪਰਮ ਪੁਰਖ ਪਾਏ ਹੋ। ਮੈਂ ਅਨੰਤ ਵਾਹਿਗੁਰੂ ਦੇ ਨਾਮ ਨੂੰ ਗਾਵਾਂਗਾ ਤੇ ਇਸ ਤਰ੍ਹਾਂ ਅਕਾਲ ਪੁਰਖ ਦੀ ਪ੍ਰਾਪਤੀ ਕਰਾਂਗਾ। ਮੈਂ ਨਹੀਂ ਕਰਾਂਗਾ ਕਿ ਉਹ ਦੱਤਾਤ੍ਰੇਅ ਨੇ ਕੀਰ ਖਾਇਆ ਸੀ, ਉਹ ਜਟਾਂ ਜੁਟਾਂ ਰਖਾਈਆਂ ਸੀ ਜਿਹੜੀਆਂ। ਜਟਾਂ ਨਾ ਸੀਸ ਧਾਰ ਹਾਂ, ਨਾ ਮੁੰਦਰ ਕਾ ਸੁੱਡਾ ਧਾਰ ਹਾਂ। ਕਹਿੰਦੇ ਨਾ ਮੈਂ ਸਿਰ ਦੇ ਉੱਤੇ ਜਟਾਂ ਧਾਰਾਂਗਾ, ਨਾ ਕੰਨ ਪੜਵਾ ਕੇ ਮੁੰਦਰਾ ਪਾਵਾਂਗਾ, ਨਾ ਕਾਨ ਕਾਹੂ ਕੀ ਧਰੋ ਕਹਿਓ ਪ੍ਰਭੂ ਸੋ ਮੈਂ ਕਰੋ। ਮੈਂ ਕਿਸੇ ਦੀ ਪਰਵਾਹ ਨਹੀਂ ਕਰਾਂਗਾ, ਮੈਨੂੰ ਜੋ ਵਾਹਿਗੁਰੂ ਨੇ ਕਿਹਾ ਮੈਂ ਤਾਂ ਉਹ ਕਰਮ ਕਰਾਂਗਾ। ਆਪਣੇ ਤਾਂ ਹੁਣ ਆਪੇ ਮੁੰਦਰਾਂ ਪਾਈ ਫਿਰਦੇ ਆ ਨਾ, ਆਪੇ ਜੋਗੀ ਬਣੇ ਹੋਏ ਸਾਰੇ ਜਾਣੇ, ਹਰੇਕ ਖੁਸ਼ ਹੈ। ਕੰਨਾਂ ਚ ਮੁੰਦਰਾਂ ਮੈਂ ਮਖੌਲ ਕਰਦਾ ਉੱਤੇ ਇੰਡੀਆ, ਕਿਸੇ ਨੂੰ ਮੈਂ ਕੰਨਾਂ ਚ ਮੁੰਦਰਾਂ ਪਾ ਲਈਆਂ, ਗੱਲਾਂ ਤੇ ਵੀ ਲਟਕਾਲਾਂ ਮਾੜੀਆਂ ਜੀਆਂ। ਉਹ ਜਦ ਮੈਂ ਇੰਗਲੈਂਡ ਗਿਆ ਤੇ ਇੱਥੇ ਉੱਪਰ ਭਿਫਣਾ ਉੱਤੇ ਪਾਈਆਂ ਹੋਈਆਂ ਮੁੰਦਰਾਂ। ਹੋਰ ਥਾਂ ਲੱਭ ਲਓ, ਸ਼ਾਬਾਸ਼, ਬਣ ਜਾਓ ਜੋਗੀ, ਬਣ ਜਾਓ ਜੋਗੀ, ਗੁਰੂ ਦੀ ਸਿੱਖੀ ਛੱਡ ਕੇ ਚੇਲੇ ਬਣ ਜਾਓ ਉਹਨਾਂ ਦੇ। ਮਹਾਰਾਜ ਕਹਿੰਦੇ ਨਾ ਮੁੰਦਰਕਾਂ ਸੁਧਾਰ ਹੋ, ਕਹਿੰਦੇ ਮੈਂ ਨਹੀਂ ਮੁੰਦਰਕਾਂ ਪਾਵਾਂਗਾ ਜੋਗੀਆਂ ਵਾਲੀਆਂ। ਲੋਕ ਕਹਿੰਦੇ ਕਿੱਥੇ ਲਿਖਿਆ, ਹਲੇ ਤਾਂ ਖਜ਼ਾਨਾ ਖੋਲਿਆ ਹੀ ਨਹੀਂ, ਕੀ ਲਿਖਿਆ? ਜਦੋਂ ਸਾਹਮਣੇ ਆਇਆ ਨਾ ਸਾਰਾ ਕੁਛ, ਕੱਖ ਵੀ ਨਹੀਂ ਪਾਉਣਾ ਫਿਰ ਤੁਸੀਂ ਉਸ ਵਕਤ, ਸਾਰਾ ਬਿਲਕੁਲ ਸਾਦਗੀ ਦਾ ਭੇਸ ਹੋ ਜਾਣਾ। ਭਜੋ ਸੋਏ ਇੱਕ ਨਾਮਿਅੰਗ ਜੋ ਕਾਮ ਸਰ ਬਿਠਾਮਿਅੰਗ, ਕਹਿੰਦੇ ਮੈਂ ਇੱਕ ਵਾਹਿਗੁਰੂ ਦੇ ਨਾਮ ਨੂੰ ਜਪਾਂਗਾ ਜੋ ਹਰ ਥਾਂ ਸਹਾਇਤਾ ਕਰਦਾ ਮੇਰੀ। ਨਾ ਜਾ ਪਿਆਨ ਕੋ ਜਪੋ, ਨਾ ਔਰ ਥਾਪ ਨਾ ਥਪੋ। ਮੈਂ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨਾਮ ਨੂੰ ਜਪਾਂਗਾ ਹੀ ਨਹੀਂ, ਨਾ ਮੈਂ ਹੋਰ ਕੋਈ ਬਣਾਵਟ ਬਣਾਉਣੀ ਹੈ ਸਰੀਰ ਦੀ। ਜਿਹੋ ਜਿਹਾ ਪ੍ਰਮਾਤਮਾ ਨੇ ਸਰੀਰ ਦਿੱਤਾ ਉਹੋ ਜਿਹਾ ਰੱਖਣਾ। ਬੇਅੰਤ ਨਾਮ ਧਿਆਏ ਹੋ, ਪਰਮ ਜੋਤ ਪਾਏ ਹੋ। ਬੇਅੰਤ ਪ੍ਰਮਾਤਮਾ ਦੇ ਧਿਆਨ ਤੋਂ ਬਿਨਾਂ ਹੋਰ ਕਿਸੇ ਦਾ ਧਿਆਨ ਵੀ ਨਹੀਂ ਧਰਾਂਗਾ, ਨਾ ਹੀ ਕਿਸੇ ਹੋਰ ਦਾ ਨਾਮ ਉਚਾਰਨ ਕਰਾਂਗਾ। ਨਾ ਧਿਆਨ ਆਨ ਕੋ ਧਰੋ, ਨਾ ਨਾਮ ਆਨ ਉਚਰੋ। ਬੇਅੰਤ ਪਰਮੇਸ਼ਰ ਦਾ ਨਾਮ ਹੀ ਜਪਾਂਗਾ, ਉਹਦੀ ਜੋਤ ਨੂੰ ਹੀ ਪ੍ਰਾਪਤ ਕਰਾਂਗਾ। ਤਵਕ ਨਾਮ ਰਤਿਅੰਗ, ਨਾ ਆਨ ਮਾਨ ਮਤਿਅੰਗ। ਹੇ ਵਾਹਿਗੁਰੂ, ਮੈਂ ਤੇਰੇ ਨਾਮ ਵਿੱਚ ਰੰਗਿਆ ਰਹਾਂਗਾ, ਮੈਂ ਕਿਸੇ ਹੋਰ ਦੇਵੀ ਦੇਵਤੇ ਦੀ ਮਨੌਤ ਨਹੀਂ ਕਰਾਂਗਾ। ਪਰਮ ਧਿਆਨ ਧਾਰਿਅੰਗ, ਅਨੰਤ ਪਾਪ ਟਾਰਿਅੰਗ। ਤੇਰੇ ਪਰਮ ਧਿਆਨ ਨੂੰ ਧਰਾਂਗਾ ਤੇ ਅਨੇਕਾਂ ਪਾਪਾਂ ਨੂੰ ਦੂਰ ਕਰਾਂਗਾ। ਲੋਕੀ ਕਹਿੰਦੇ ਅਸੀਂ ਸਿੱਖਾਂ, ਸਾਡੀ ਮਹਾਰਾਜ ਮਦਦ ਨਹੀਂ ਕਰਦੇ। ਮੈਂ ਕਹਿੰਦਾ ਮਦਦ ਕਰਨਗੇ, ਪਰ ਜਿੱਥੇ ਜਿੱਥੇ ਆਪਾਂ ਜਾਂਦੇ ਹਾਂ ਉਹ ਬੰਦ ਕਰ ਦਿਓ। ਕੋਈ ਵੀ ਜੇ ਕੋਈ ਜਾਂਦਾ ਜੋਤਸ਼ੀ ਕੋਲ ਜਾਂਦਾ, ਉੱਥੇ ਚੋਰੀ ਮੱਥਾ ਟੇਕਦਾ, ਅੰਦਰ ਜੇ ਜਾ ਕੇ ਲਕਸ਼ਮੀ ਦੀ ਫੋਟੋ ਲਾਈ ਆ, ਇਹ ਕੀ ਚੱਕਰ ਹੁੰਦਾ? ਜੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨੋਗੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਤੁਹਾਨੂੰ ਦੇਣਾ, ਨਹੀਂ ਤਾਂ ਜੇ ਮਹਾਰਾਜ ਹੁਣ ਕਹੀ ਤਾਂ ਜਾਂਦੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੂ ਅਕਾਲ ਪੁਰਖ ਨੂੰ ਮੰਨੂ, ਉਹ ਤੇ ਕਿਰਪਾ ਹੋਣੀ ਹੈ, ਨਾਲੇ ਉੱਥੇ ਨਾਲੇ ਉੱਥੇ ਨਾਲੇ ਉੱਥੇ ਨਾਲੇ ਉੱਥੇ, ਪਤਾ ਨੀ ਕਿੰਨੀ ਥਾਂ ਤਾਂ ਲੋਕ ਮੰਨਤਾ ਹੀ ਕਰੀ ਜਾਂਦੇ ਆ, ਚੋਰੀ ਛੁੱਪੇ ਵੀ ਕਰੀ ਜਾਂਦੇ ਆ। ਤਮੇਵ ਰੂਪ ਰਾਚਿਅੰਗ ਨਾ ਆਨ ਦਾਨ ਮਾਚਿਅੰਗ, ਹੇ ਵਾਹਿਗੁਰੂ ਮੈਂ ਤੇਰੇ ਸਰੂਪ ਵਿੱਚ ਰਚਿਆ ਰਹਾਂਗਾ, ਹੋਰ ਕਿਸੇ ਨੂੰ ਜਾਣਨ ਵਿੱਚ ਨਹੀਂ ਲੱਗਾਂਗਾ। ਤਵਕ ਨਾਮ ਉਚਾਰਿੰਗ ਅਨੰਤ ਦੁੱਖ ਟਾਰਿਅੰਗ, ਤੇਰੇ ਨਾਮ ਨੂੰ ਉਚਾਰਾਂਗਾ, ਅਨੇਕ ਦੁੱਖਾਂ ਨੂੰ ਟਾਲ ਲਵਾਂਗਾ। ਚੌਪਏ ਜਿਨ ਜਿਨ ਨਾਮ ਤਿਹਾਰੋ ਧਿਆਇਆ, ਦੁੱਖ ਪਾਪ ਤਿਨ ਨਿਕਟ ਨਾ ਆਇਆ। ਇਹ ਵਾਹਿਗੁਰੂ ਜਿਨ੍ਹਾਂ ਪੁਰਸ਼ਾਂ ਨੇ ਤੇਰੇ ਨਾਮ ਨੂੰ ਜਪਿਆ ਉਹਨਾਂ ਨੇੜੇ ਦੁੱਖ ਪਾਪ ਕਦੇ ਆਇਆ ਨਹੀਂ। ਜੇ ਜੇ ਔਰ ਧਿਆਨ ਕੋ ਧਰਹੀ, ਬਹਿਸ ਬਹਿਸ ਬਾਦਨ ਤੇ ਮਰਹੀ, ਜਿਹੜੇ ਪੁਰਸ਼ ਹੋਰ ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਦਾ ਧਿਆਨ ਧਰਦੇ ਨੇ ਉਹ ਲੜਾਈ ਝਗੜੇ ਕਰਦਿਆਂ ਕਰਦਿਆਂ ਹੀ ਮਰ ਜਾਂਦੇ ਨੇ। ਪਰਮਾਤਮਾ ਦੇ ਨਾਮ ਵਿੱਚ ਝਗੜਾ ਨਹੀਂ, ਵਾਹਿਗੁਰੂ ਵਾਹਿਗੁਰੂ ਕਹੀ ਜਾਓ। ਹਮੇ ਕਾਜ ਜਗਤ ਮੋ ਆਵੇ, ਧਰਮ ਹੇਤ ਗੁਰਦੇਵ ਪਠਾਏ। ਕਹਿੰਦੇ ਇਹ ਕੰਮ ਲਈ ਮੈਂ ਦੁਨੀਆਂ ਚ ਆਇਆ, ਧਰਮ ਦਾ ਮਾਰਗ ਚਲਾਉਣ ਲਈ ਅਕਾਲ ਪੁਰਖ ਗੁਰਦੇਵ ਪਿਤਾ ਨੇ ਮੈਨੂੰ ਭੇਜਿਆ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਨ ਪਕੜ ਪਛਾਰੋ। ਵਾਹਿਗੁਰੂ ਦਾ ਹੁਕਮ ਹੈ ਕਿ ਹਰ ਥਾਂ ਤੁਸੀਂ ਧਰਮ ਦਾ ਪ੍ਰਚਾਰ ਕਰੋ ਤੇ ਦੋਖੀਆਂ ਦਾ ਨਾਸ਼ ਕਰੋ। ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਹਿੰਦੇ ਭਲੇ ਪੁਰਸ਼ੋ, ਤੁਸੀਂ ਆਪਣੇ ਮਨ ਚ ਇਉਂ ਸਮਝ ਲਓ ਇਹ ਗੱਲ ਕਿ ਮੈਂ ਇਸ ਸੰਸਾਰ ਵਿੱਚ ਜਨਮ ਕਾਹਦੇ ਲਈ ਲਿਆ, ਭਾਵ ਕਾਹਦੇ ਲਈ ਅਵਤਾਰ ਧਾਰਿਆ। ਮੇਰਾ ਕੰਮ ਹੈ ਧਰਮ ਚਲਾਉਣਾ, ਸੰਤਾਂ ਤੇ ਭਲੇ ਪੁਰਸ਼ਾਂ ਨੂੰ ਬਚਾਉਣਾ ਤੇ ਸਾਰੇ ਦੁਸ਼ਟਾਂ ਨੂੰ ਜੜ ਤੋਂ ਪੱਟ ਕੇ ਸੱਟਣਾ, ਇਹ ਮੇਰਾ ਕੰਮ ਹੈ। ਜੇ ਜੇ ਭਏ ਪਹਿਲੇ ਅਵਤਾਰ ਆਇਆ, ਆਪ ਆਪ ਤਿੰਨ ਜਾਪ ਉਚਾਰਾ। ਜਿਹੜੇ ਪਹਿਲੇ ਅਵਤਾਰ ਪ੍ਰਗਟ ਹੋਏ ਉਹਨਾਂ ਨੇ ਆਪੋ ਆਪਣਾ ਹੀ ਜਾਪ ਸਾਰਿਆਂ ਨੇ ਦਿੱਤਾ, ਆਹ ਮੇਰਾ ਜਾਪ ਕਰ, ਆਹ ਮੇਰਾ ਜਾਪ ਕਰ। ਪ੍ਰਭ ਦੋਖੀ ਕੋਈ ਨਾ ਬਿਦਾਰਾ, ਧਰਮ ਕਰਮ ਕੋ ਰਾਹ ਨਾ ਡਾਰਾ। ਪ੍ਰਭੂ ਦੇ ਦੋਖੀਆਂ ਨੂੰ ਨਾ ਨਾਸ਼ ਕੀਤਾ ਤੇ ਨਾ ਹੀ ਧਰਮ ਦੇ ਰਸਤੇ ਕਿਸੇ ਨੂੰ ਪਾਇਆ। ਇਸ ਕਰਕੇ ਦੁਨੀਆਂ ਦੇ ਅੰਦਰ ਜਿਹੜੇ ਸਾਰੇ ਲੋਕ ਸੀਗੇ ਉਹ ਅਲੱਗ ਅਲੱਗ ਤਰ੍ਹਾਂ ਦੀ ਪੂਜਾ ਪਾਠ, ਹਰੇਕ ਪ੍ਰਕਾਰ ਦਾ ਆਪੋ ਆਪਣਾ ਧਰਮ ਦੇ ਵਿੱਚ ਛੱਡ ਕੇ ਪਖੰਡ ਦਿਖਾਉਣ ਲੱਗ ਪਏ, ਸਾਰੇ ਕਰਮ ਕਰਨ ਲੱਗ ਪਏ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਬਿ ਬਾਚ ਦੋਹਰਾ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੇ ਹੋ ਜਗ ਮਾਹੇ, ਜੋ ਤੇਰੇ ਪਵ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ। ਮਹਾਰਾਜ ਕਹਿੰਦੇ ਜਿਹੜਾ ਕੁਛ ਮੈਨੂੰ ਵਾਹਿਗੁਰੂ ਨੇ ਕਿਹਾ ਉਹੀ ਮੈਂ ਦੁਨੀਆਂ ਨੂੰ ਕਹਾਂਗਾ, ਇਹ ਨਹੀਂ ਕਿ ਵਾਹਿਗੁਰੂ ਨੇ ਮੈਨੂੰ ਕੁਛ ਹੋਰ ਕਿਹਾ ਦੁਨੀਆਂ ਨੂੰ ਮੈਂ ਕੁਛ ਹੋਰ ਦੱਸੀ ਜਾਵਾਂ। ਜਿਹੜੇ ਉਸ ਵਾਹਿਗੁਰੂ ਨੂੰ ਧਿਆਉਣਗੇ ਉਹ ਅੰਤ ਨੂੰ ਸੱਚਖੰਡ ਨੂੰ ਜਾਣਗੇ। ਦੋਹਰਾ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਚ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਜਿਹੜੇ ਲੋਕ ਵਾਹਿਗੁਰੂ ਵਾਹਿਗੁਰੂ ਧਿਆਉਣਗੇ ਵਾਹਿਗੁਰੂ ਦੇ ਵਿੱਚ ਇਉਂ ਲੀਨ ਹੋ ਜਾਣਗੇ ਜਿਵੇਂ ਪਾਣੀ ਚ ਪਾਣੀ ਲੀਨ ਹੋ ਜਾਂਦਾ, ਜਲ ਤੇ ਉਪਚ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਉਹ ਰੱਬ ਦੇ ਪਿਆਰੇ ਇੱਕੋ ਹੀ ਰੂਪ ਹੁੰਦੇ, ਰੱਬ ਤੇ ਪਿਆਰੇ ਉਹਦੇ ਇੱਕੋ ਰੂਪ ਹੁੰਦੇ, ਵੱਖਰੇ ਵੱਖਰੇ ਨਹੀਂ ਮੰਨਣੇ। ਜਿਹੜੇ ਜਿਹੜੇ ਲੋਕ ਝਗੜੇ ਕਰਦੇ ਨੇ ਸੰਸਾਰ ਦੇ ਵਿੱਚ, ਘਮੰਡ ਕਰਦੇ ਨੇ, ਉਹਨਾਂ ਤੋਂ ਵਾਹਿਗੁਰੂ ਸਦਾ ਦੂਰ ਰਹਿੰਦਾ। ਵੇਦਾਂ ਤੇ ਹੋਰ ਧਰਮ ਸ਼ਾਸਤਰਾਂ ਵਿੱਚ ਵਾਹਿਗੁਰੂ ਨਹੀਂ ਮਿਲਦਾ। ਤੇ ਹਰੀ ਦੇ ਭਗਤੋ ਇਹ ਗੱਲ ਆਪਣੇ ਧਿਆਨ ਵਿੱਚ ਮਨ ਵਿੱਚ ਸਹੀ ਕਰਕੇ ਜਾਣ ਲਓ। ਜੇ ਜੇ ਬਾਦ ਕਰਤ ਹੰਕਾਰਾ, ਤਿੰਨ ਤੇ ਭਿੰਨ ਰਹਿਤ ਕਰਤਾਰਾ, ਵੇਦ ਕਿਤੇ ਵਿਖਿਆ ਹਰ ਨਾਹੀ, ਜਾਣ ਲਿਓ ਹਰ ਜਨ ਮਨ ਮਾਹੀ। ਜੇ ਕੋਈ ਬੰਦਾ ਪਖੰਡ ਕਰੂਗਾ, ਆਂਖ ਮੂੰਦ ਕੋ ਡਿੰਬ ਦਿਖਾਵੈ, ਅੰਦਰ ਕੀ ਪਦਵੀ ਕਹਿ ਪਾਵੈ। ਜਿਹੜਾ ਆਦਮੀ ਅੱਖਾਂ ਮੀਟ ਕੇ ਪਖੰਡ ਦਿਖਾਉਂਦਾ ਲੋਕਾਂ ਨੂੰ, ਉਹਨੂੰ ਅੰਨਿਆਂ ਦੀ ਪਦਵੀ ਮਿਲਦੀ ਬਾਅਦ ਵਿੱਚ। ਆਂਖ ਮੀਚ ਮਗ ਸੂਝ ਨਾ ਜਾਈ, ਤਾਹੇ ਅਨੰਤ ਮਿਲੈ ਕਿਮ ਭਾਈ। ਮਹਾਰਾਜ ਕਹਿੰਦੇ ਅੱਖਾਂ ਮੀਟ ਕੇ ਤੁਰਕੇ ਵੈਸੇ ਹੀ ਰਸਤਾ ਨਹੀਂ ਦਿਖਦਾ, ਤੇ ਅੱਖਾਂ ਮੀਟ ਕੇ ਰੱਬ ਕਿਵੇਂ ਮਿਲੂਗਾ? ਕੱਲੀਆਂ ਅੱਖਾਂ ਮੀਚ ਮੀਚ ਕੇ ਬੈਠੀ ਜਾਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦੋਹਰਾ, ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ। ਜਦੋਂ ਹੁਕਮ ਹੋਇਆ ਮੈਂ ਆਇਆ ਸੰਸਾਰ ਦੇ ਚ ਅਵਤਾਰ ਧਾਰਿਆ, ਕਹਿੰਦੇ ਉਹ ਇਹ ਕਥਾ ਮੈਂ ਇੱਥੇ ਹੀ ਸਮਾਪਤ ਕਰਦਾ। ਪਰ ਇਹ ਮਹਾਰਾਜ ਨੇ ਬਚਨ ਜ਼ਰੂਰ ਲਿਖਿਆ ਸੱਤਵੇਂ ਅਧਿਆਏ ਚ, ਕਿਉਂ ਭਈ ਮੁਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਦੋਂ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਪ੍ਰਚਾਰ ਦੀ ਖਾਤਰ ਪੂਰਬ ਦਿਸ਼ਾ ਵੱਲ ਜਾਣ ਦੀ ਤਿਆਰੀ ਕੀਤੀ, ਰਸਤੇ ਵਿੱਚ ਆਉਂਦੇ ਹਰ ਤੀਰਥ ਨੂੰ ਤਾਰਨਾ ਚਾਹਿਆ ਗੁਰਾਂ ਨੇ। ਲੋਕੀ ਤਾਂ ਕਹਿੰਦੇ ਤੀਰਥਾਂ ਤੇ ਨਹਾਤੇ ਨੇ, ਤੀਰਥਾਂ ਤੇ ਗਰੀਬਾਂ ਨੂੰ ਧਨ ਵੰਡਿਆ, ਕੱਪੜਾ ਵੰਡਿਆ, ਤੀਰਥਾਂ ਚ ਚਰਨ ਪਾਏ। ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ। ਜਦੋਂ ਤ੍ਰਿਵੇਣੀ ਦੇ ਸੰਗਮ ਪ੍ਰਯਾਗਰਾਜ ਤੇ ਪਹੁੰਚੇ, ਪੁੰਨ ਦਾਨ ਤੇ ਇਸ਼ਨਾਨ ਆਦਿ ਕਰਦਿਆਂ ਕਰਦਿਆਂ ਅੱਗੇ ਵੱਧ ਰਹੇ ਸੀ, ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੈ ਭਵ ਲਇਓ। ਉਸ ਥਾਂ ਦੇ ਉੱਤੇ ਫਿਰ ਜਾ ਕੇ ਸਾਡਾ ਪ੍ਰਕਾਸ਼ ਹੋਇਆ, ਭਾਵ ਉਸ ਵਕਤ
ਜਿਹੜਾ ਸਰੂਪ ਧਾਰਨ ਕਰਨਾ ਸੀ ਉਹ ਪ੍ਰਵਿਰਤ ਹੋਇਆ। ਉਦੋਂ ਬਾਅਦ ਪਟਨਾ ਸਾਹਿਬ ਵਿਖੇ ਜਾ ਕੇ ਅਸੀਂ ਅਵਤਾਰ ਧਾਰਿਆ। ਮਦਰ ਦੇਸ ਹਮ ਕੋਲੇ ਆਏ, ਭਾਂਤ ਭਾਂਤ ਦਾਈਆਂ ਦੁਰਲਾਏ। ਉਸ ਵਕਤ ਉੱਥੇ ਪ੍ਰਯਾਗਰਾਜ ਸਾਡਾ ਪ੍ਰਕਾਸ਼ ਹੋਇਆ, ਜਦੋਂ ਫਿਰ ਮਾਤਾ ਪਿਤਾ ਜੀ ਦੇ ਪਟਨਾ ਸਾਹਿਬ ਵਿੱਚ ਪੁੱਜਣ ਤੇ ਉੱਥੇ ਅਵਤਾਰ ਹੋਇਆ। ਪਟਨਾ ਸ਼ਹਿਰ ਤੋਂ ਕੁਝ ਸਮੇਂ ਬਾਅਦ ਸਾਨੂੰ ਪੰਜਾਬ ਚ ਆਨੰਦਪੁਰ ਸਾਹਿਬ ਲਾਏ। ਦਾਈਆਂ ਨੇ ਕਈ ਪ੍ਰਕਾਰ ਦੇ ਲਾੜ ਲੜਾਏ, ਖਿਡਾਇਆ। ਕਿੰਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਛਾ। ਮਾਤਾ ਪਿਤਾ ਨੇ ਸਾਡੇ ਸਰੀਰ ਦੀ ਹਰ ਪ੍ਰਕਾਰ ਨਾਲ ਸੰਭਾਲ ਕੀਤੀ, ਹਰ ਤਰ੍ਹਾਂ ਦੀ ਸਿੱਖਿਆ ਸਾਨੂੰ ਦਿੱਤੀ। ਜਬ ਹਮ ਕਰਮ ਧਰਮ ਕਰਮ ਮੋਹ ਆਏ, ਦੇਵ ਲੋਕ ਤਬ ਪਿਤਾ ਸਿਧਾਏ। ਜਦੋਂ ਅਸੀਂ ਧਰਮ ਦੇ ਕੰਮਾਂ ਚ ਪ੍ਰਵੇਸ਼ ਕੀਤਾ, ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਪਾ ਜਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ। ਔਰ ਉਸ ਤੋਂ ਬਾਅਦ ਸਾਰਾ ਜਿਤਨਾ ਵੀ ਰਾਜ ਸਾਜ ਹਮ ਪਰ ਜਬ ਆਇਓ, ਜਥਾ ਸ਼ਕਤ ਤਬ ਧਰਮ ਚਲਾਇਓ, ਭਾਂਤ ਭਾਂਤ ਬਨ ਖੇਲ ਸ਼ਿਕਾਰਾ, ਮਾਰੇ ਰੀਛ ਰੋਜ ਚੰਖਾਰਾ। ਮਹਾਰਾਜ ਕਹਿੰਦੇ ਫਿਰ ਸਾਰਾ ਕੁਝ ਗੁਰਤਾ ਗੱਦੀ ਦਾ ਭਾਰ ਸਾਡੇ ਤੇ ਆਇਆ, ਫਿਰ ਅਸੀਂ ਧਰਮ ਚਲਾਇਆ, ਸੰਸਾਰ ਦੇ ਅੰਦਰ ਦੁਨੀਆਂ ਦੇ ਅੰਦਰ ਨਵੀਂ ਚੀਜ਼ ਪ੍ਰਗਟ ਕੀਤੀ। ਸੰਸਾਰ ਦੇ ਅੰਦਰ ਸੰਤ ਤਾਂ ਸੀਗੇ ਪਰ ਸਿਪਾਹੀ ਬਣਾਇਆ, ਫਿਰ ਖਾਲਸੇ ਨੂੰ ਪਰਮਾਤਮਾ ਦਾ ਨਾਮ ਜਪਾਇਆ। ਕਹਿੰਦੇ ਜੋ ਜੋ ਮੈਨੂੰ ਹੁਕਮ ਹੋਇਆ ਮੈਂ ਉਹੀ ਕੀਤਾ, ਪਰਮਾਤਮਾ ਦੇ ਹੁਕਮ ਤੋਂ ਬਾਹਰ ਮੈਂ ਕੁਛ ਵੀ ਨਹੀਂ ਕੀਤਾ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਕਲਮ ਤੋਂ ਬਚਿੱਤਰ ਨਾਟਕ ਦੇ ਵਿੱਚ ਇਹ ਸਾਰਾ ਕੁਛ ਲਿਖਿਆ। ਇਹ ਤਾਂ ਸਿਰਫ ਵਿੱਚੋਂ ਵਿੱਚੋਂ ਹੀ ਪੜ੍ਹ ਕੇ ਸੁਣਾਇਆ, ਬਾਕੀ ਸਤਿਗੁਰੂ ਮਹਾਰਾਜ ਹੋਰ ਬਹੁਤ ਕੁਛ ਲਿਖਦੇ ਨੇ। ਇਸ ਤਰੀਕੇ ਨਾਲ ਜਦੋਂ ਸਮਾਂ ਆਵੇਗਾ ਫਿਰ ਆਪਾਂ ਇਹਦੇ ਵਿਚਾਰ ਕਰਾਂਗੇ। ਇਉਂ ਅਵਤਾਰ ਦਿਹਾੜਾ ਮਹਾਰਾਜ ਨੇ ਆਪਣਾ ਆਪ ਹੀ ਲਿਖਿਆ, ਕਿਵੇਂ ਅਸੀਂ ਸੰਸਾਰ ਚ ਆਏ, ਕੀ ਹੁਕਮ ਹੋਇਆ, ਔਰ ਸਾਨੂੰ ਸਮਝ ਵੀ ਆ ਗਈ ਕਿ ਮਹਾਰਾਜ ਕੀ ਕਰਨ ਆਏ ਨੇ, ਕੀ ਅਸੀਂ ਕਰਨਾ। ਇਉਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸਾਡੇ ਉੱਤੇ। ਆਓ, ਸਤਿਗੁਰੂ ਸੱਚੇ ਪਾਤਸ਼ਾਹ ਦਾ ਅਵਤਾਰ ਦਿਹਾੜਾ, ਬੇਅੰਤ ਬੇਅੰਤ ਸੰਗਤਾਂ ਨੂੰ ਵਧਾਈਆਂ ਹੋਣ, ਮਨਾ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਭੇਟਾ ਕੀ ਹੈ? ਆਹ ਮਾਇਆ ਦੀ ਭੇਟਾ ਤਾਂ ਚਲੋ ਠੀਕ ਆ, ਇਹ ਤਾਂ ਆਪਣੀ ਦਸਵੰਧ ਹੀ ਆ ਜਾਂ ਸਤਿਕਾਰ ਵਜੋਂ ਲਿਆਉਂਦੇ ਹਾਂ, ਅਸਲ ਭੇਟਾ ਨਾਮ ਹੁੰਦੀ ਹੈ। ਇਸ ਕਰਕੇ ਆਪਾਂ ਪੰਜ ਵਾਰੀ ਵਾਹਿਗੁਰੂ ਕਹਿ ਕੇ ਉਹਨਾਂ ਨੂੰ ਅਸਲ ਭੇਟਾ ਦੇਈਏ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ